सर्व कला समरथ डोलन ते राखो हो प्रभु नानक दे कर हथ डोलन ते राखो हो प्रभु नानक दे कर हथ। सतनाम धन्वाहे गुरु साहिब जीओ कहे काहू को देत नह नह पैमानत आन कहो नानक सुन रे मना ज्ञानी ताहे बखान जे बिखया सगली तजी लियो भिख बैराग कहो नानक सुन रे मना तेह नर माथे भाग जे माया ममता तजी सब ते भयो उदास कहो नानक सुन रे मना तेह घट ब्रह्म निवास जेह प्राणी को मैं तजी करता राम पछान कहो नानक वह मुक्त नर एह मन साची मान पै नासन दुर्मत हरन कल मैं हर को नाम निस दिन जो नानक भजै सफल हो है तेह काम कह नासन दुर्मत हरन कल मैं हर को नाम निस दिन जो नानक भजै सफल हो है तेह काम। वाहिगुरु जी का खालसा वाहिगुरु जी की फतेह। परम सम्मान योग साहिब श्री गुरु ग्रंथ साहिब सचे पातशाह महाराज जी की पावन पवित्र हजूरी अंदर संध्या दे इस गुरमत दीवान दी आप जी हाजरी पर रहे को अमृत गुरबाणी का कीर्तन आप जी ने श्रवण किया है। आओ सतगुरु गुरु तेग बहादुर सच्चा पातशाह सब दे पर्दे ढकण वाला सतगुरु अज भी पर्दे ढकदा है उस दातार दे चरणा दा ओट आसरा लईए जिन्हां दा नाम लिया ही सचमुच बंदे दा अंदर रहमत नाल भरपूर हो जांदा है। पहले दिन कथा दी आरंभता विच अर्ज कीती सी ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਉਹਨਾਂ ਨੇ ਇੱਕ ਤੁਕ ਆਪਣੇ ਸਨਮਾਨਯੋਗ ਪਿਤਾ ਜੀ ਲਈ ਖਾਸ ਕਰਕੇ ਜੋ ਅਸੀਂ ਅਰਦਾਸ ਕਰਦੇ ਹਾਂ ਇਸ ਪੌੜੀ ਵਿੱਚ ਬਖਸ਼ਿਸ਼ ਕੀਤੀ ਹੈ। ਤੇਗ ਬਹਾਦਰ ਸਿਮਰੇ ਹੈ ਘਰ ਨੌ ਨਿਧ ਆਵੇ ਧਾਰੇ, ਅਰਥ ਫਿਰ ਆਪਾਂ ਕਰ ਲਈਏ ਸਾਨੂੰ ਭੁੱਲਣ ਨਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕੋਈ ਵੀ ਸਿਮਰੇ ਉਸ ਦੇ ਘਰ ਵਿੱਚ ਨੌ ਨਿਧਾਂ ਆ ਜਾਂਦੀਆਂ। ਇਸ ਨੌ ਨਿਧ ਨੂੰ ਕੇਵਲ ਦੁਨੀਆਂ ਦੀ ਦੌਲਤ ਨਾਲ ਦੋ ਜੋੜ ਕੇ ਨਹੀਂ ਦੇਖਣਾ, ਇਹ ਨੌ ਨਿਧਾਂ ਉਹ ਨੇ ਜਿਨ੍ਹਾਂ ਨੂੰ ਸੁਖਮਨੀ ਸਾਹਿਬ ਚ ਮਹਾਰਾਜ ਕਹਿੰਦੇ ਆ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ। ਤੇਗ ਬਹਾਦਰ ਸਿਮਰੇ ਘਰ ਨੌ ਨਿਧ ਆਵੇ ਧਾਏ ਤੇ ਬਖਸ਼ਿਸ਼ ਕਰਦੇ ਆ ਸਭ ਥਾਈ ਹੋਏ ਸਹਾਏ। ਆਓ ਕਰੋ ਕਿਰਪਾ, ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿਚ ਬੈਠੇ ਹੋ ਅਸੀਸ ਬਖਸ਼ੋ ਔਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਜ਼ਿਕਰ ਆਪਾਂ ਕਰ ਲਈਏ, ਕੋਈ ਵੀ ਰਸਨਾ ਵਿਰਵੀ ਨਾ ਰਹੇ, ਪਿਆਰ ਅਦਬ ਨਾਲ ਉਚਾਰਨ ਕਰੋ ਜੀ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਕਿਰਪਾ ਕਰੋ ਸਾਰੇ ਜਪੋ ਧੰਨ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਧੰਨ ਧੰਨ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ। ਹਜ਼ੂਰ ਦੇ ਅੰਮ੍ਰਿਤ ਬਚਨ ਜੋ ਕੱਲ ਅਸੀਂ ਵਿਚਾਰੇ ਸਨ ਉਹਨਾਂ ਦੀ ਸੰਖੇਪ ਜੀ ਫਿਰ ਵਿਚਾਰ। ਹਜ਼ੂਰ ਦਾ ਬਚਨ ਸੀ ਜੇ ਕੋਈ ਇਨਸਾਨ ਮੁਕਤੀ ਦੀ ਲੋਚਾ ਰੱਖਦਾ ਹੈ ਤੇ ਫਿਰ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਜਪ ਜਿਸ ਦਾ ਨਾਮ ਸਾਡੀ ਬੰਦ ਖਲਾਸੀ ਕਰਾ ਦਿੰਦਾ ਹੈ। ਹਜ਼ੂਰ ਦੇ ਬਚਨ ਨੇ ਕਿ ਜੇ ਸਿਮਰਤ ਗਤ ਪਾਈਏ ਤੇ ਭਜ ਰੇ ਤੈ ਮੀਤ, ਕੱਲ ਅਸੀਂ ਇੱਥੋਂ ਸ਼ੁਰੂ ਕੀਤਾ ਸੀ, ਫਿਰ ਦੁਬਾਰਾ ਰਿਪੀਟ ਕਰਨ ਲੱਗਾ। ਅਰਥ ਜਿਸ ਪਰਮਾਤਮਾ ਦਾ ਸਿਮਰਨ ਕੀਤਿਆਂ ਮੁਕਤੀ ਪ੍ਰਾਪਤ ਹੋ ਜਾਂਦੀ ਹੈ, ਹੈ ਮੇਰੇ ਮਿੱਤਰ ਉਸ ਪਰਮੇਸ਼ਵਰ ਦੇ ਨਾਮ ਨੂੰ ਜਪ ਉਹਨੂੰ ਭਜ। ਕਉ ਨਾਨਕ ਸੁਣ ਰੇ ਮਨਾ ਔਧ ਘਟਤ ਕੈ ਮੀਤ, ਐ ਮੇਰੇ ਮਨਾ ਤੂੰ ਧਿਆਨ ਨਾਲ ਸੁਣ, ਤੇਰੀ ਆਰਬਲਾ ਤੇਰੀ ਆਯੂ ਦਿਨ ਦਿਨ ਕਰਕੇ ਘਟਦੀ ਪਈ ਹੈ। ਪਾਂਚ ਤੱਤ ਕੋ ਤਨ ਰਚਿਓ, ਤੇਰਾ ਸ਼ਰੀਰ ਪੰਜਾਂ ਤੱਤਾਂ ਦੀ ਜੜਤ ਹੈ ਪਰਮਾਤਮਾ ਨੇ ਬਣਾਇਆ। ਜਾਨੋ ਚਤਰ ਸੁਜਾਨ, ਫਿਰ ਸਿਆਣੇ ਬੰਦੇ ਚਤੁਰ ਬੰਦੇ ਇਸ ਗੱਲ ਨੂੰ ਤੂੰ ਕਿਉਂ ਨਹੀਂ ਸਮਝਦਾ ਪਿਆ ਕਿ ਇਹ ਤੱਤਾਂ ਦਾ ਬਣਿਆ ਹੋਇਆ ਸ਼ਰੀਰ ਇੱਕ ਦਿਨ ਖਿੰਡ ਕੇ ਤੱਤਾਂ ਵੀ ਜ਼ਰੂਰ ਸਮਾਏਗਾ। ਪਾਂਚ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ, ਜੇ ਤੇ ਉਪਜਿਓ ਨਾਨਕਾ ਲੀਨ ਤਾਹੇ ਮੈਂ ਮਾਂ, ਜਿਸ ਤੋਂ ਪੈਦਾ ਹੋਏ ਨੇ ਤੱਤ, ਇਹ ਤੱਤ ਫਿਰ ਆਪਣੀ ਅਸਲੀ ਵੀ ਜਾਤ ਮਾਣਗੇ। ਹਜ਼ੂਰ ਕਹਿੰਦੇ ਨੇ ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੋ ਪੁਕਾਰ। ਪਰਮਾਤਮਾ ਕੋਈ ਵਿਸ਼ੇਸ਼ ਧਰਤੀ ਦੇ ਖਿੱਤੇ ਵਿੱਚ ਨਹੀਂ, ਪਰਮਾਤਮਾ ਦੇ ਸੰਤ ਜਨਾਂ ਨੇ ਪੁਕਾਰ ਕੇ ਕਿਹਾ। ਮਹਾਰਾਜ ਜੀ ਨੇ ਬੜਾ ਪਿਆਰਾ ਸ਼ਬਦ ਵਰਤਿਆ, ਪੰਡਿਤ ਸ਼ਬਦ ਨਹੀਂ ਵਰਤਿਆ, ਨੌਲੇਜ ਰੱਖਣ ਵਾਲਾ ਗਿਆਨੀ ਨਹੀਂ ਵਰਤਿਆ, ਇੱਥੇ ਸ਼ਬਦ ਸੰਤਨ ਵਰਤਿਆ। ਅਨੁਭਵੀ ਰੂਹਾਂ ਪੁਕਾਰ ਕੇ ਕਹਿੰਦੀਆਂ ਨੇ ਕਿ ਅਸੀਂ ਦੇਖਿਆ ਹੈ ਹਰ ਘੱਟ ਘੱਟ ਵਿੱਚ ਪਰਮੇਸ਼ਰ ਆਪ ਵਰਤਦਾ ਹੈ। ਘੱਟ ਘੱਟ ਮੈਂ ਹਰਜੂ ਬਸੈ ਸੰਤਨ ਕਹੋ ਪੁਕਾਰ, ਕਹੋ ਨਾਨਕ ਤੇ ਭਜ ਮਨਾ, ਤੇ ਉਹ ਤੇਰੇ ਘੱਟ ਵਿੱਚ ਵੀ ਵਸਦਾ ਹੈ। ਮੇਰੇ ਮਨਾ ਤੂੰ ਉਸ ਦਾ ਸਿਮਰਨ ਕਰ, ਉਹਨੂੰ ਯਾਦ ਕਰ। ਤੇ ਮਹਾਰਾਜ ਕਹਿੰਦੇ ਨੇ ਭਾਉ ਨਿਧ ਉਤਰੈ ਪਾਰ, ਇਸ ਭਾਵ ਸਾਗਰ ਤੋਂ ਪਾਰ ਹੋ ਜਾਏਗਾ ਜਦੋਂ ਤੂੰ ਉਸ ਘੱਟ ਘੱਟ ਵਸਣ ਵਾਲੇ ਰਮਈਆ ਦਾ ਜਾਪ ਕਰੇਗਾ। ਸਾਹਿਬ ਦਾ ਅਗਲਾ ਬਚਨ, ਕਿਉਂਕਿ ਪ੍ਰਕਰਨ ਤਕਰੀਬਨ ਅੱਜ ਵੀ ਉਚਲਣਾ ਹੈ, ਅੱਗੇ ਸਾਹਿਬ ਨੇ ਤਿੰਨ ਬਚਨ ਕੀਤੇ, ਦੁੱਖ ਸੁਖ ਲੋਭ ਤੇ ਅਭਿਮਾਨ, ਉਸਤ ਤੇ ਨਿੰਦਿਆ, ਸੋਨਾ ਤੇ ਲੋਹਾ, ਹਰਕ ਤੇ ਸੋਗ, ਬੈਰੀ ਤੇ ਵਿਦਿਆ। ਜਿਹੜਾ ਇਨਸਾਨ ਦੁੱਖ ਸੁਖ ਨੂੰ ਆਉਂਦਾ ਉਹਦੇ ਅੰਦਰ ਦੀ ਸੁਰਤ ਨੂੰ ਕਦੀ ਪ੍ਰਭਾਵਿਤ ਨਹੀਂ ਕਰਦਾ, सुख दुख जय परसै नहीं, लोभ मोह अभिमान कौ नानक सुन रे मना सो मूरत। भगवान भगवान की मूर्ति ओ है जेड़ा दुख विच अंदर घेरी नहीं जांदा, सुख आवे ते कदी हंकारी नहीं बनता, सुख विच रब नूं भुलदा नहीं ते दुख भी जेड़ा उलांभे नहीं देंदा। महाराज कहिंदे सुख दुख जै परसै नहीं, लोभ मोह अभिमान कौ नानक सुन वे मना सो मूर्त। भगवान अगला बचन सी उस्तत निंदिया नाही जे कंचन लो समान। सच एवे जदो झूठी उस्तत हुंदी है उदो भी बंदा फुलिया नहीं समांदा, ते जदो निंदिया हुंदी है सचमुच उदो धरती ते डिग पैंदा है। जिन्हू चार बंदे चंगा कहन ते तां भी कुछ नहीं कि गुरमुख दी उस्तत नहीं हुंदी, पर जिन्नी उस्तत हुंदी उह सारी उस्तत रब दे लेखे पा दिंदा, ते जिन्नी निंदिया हुंदी है उह सारी अपने लेखे पा दिंदा। इस नुक्ते नूं फिर सुनियो, जे देह वड्याई तां तेरी वड्याई, जे चार बंदे सिफत करनगे ते तेरी सिफत कहे, जे कोई निंदिया करदा है ते इहदे विच मेरे अपना औगण है परमात्मा, निंदिया मैं अपने पल्ले पा लैना उस्तत तेरे लेखे। ओनू ना उस्तत पौंदी है ना निंदिया मेनू याद है। बाबा तेजा सिंह होना संत बाबा अतर सिंह जी दे जीवन च एक बड़े कमाल दी गल लिखी है कि ओ दरबार साहिब दी परिक्रमा च मत्था टेकन गए। ज्ञानी ठाकर सिंह एक बहुत विद्वान होए ने पहला जी, बहुत समा पहला, ते 1900 मेरा ख्याल 10-12 दी गल है। उस वक्त मत्था टेकन गए ते देखिया भी कोई सज्जन धरती से मत्था टेक रहा है, वो नमस्कार करके आए थे, अजे वो सज्जन काली कंबली लई सिर्फ दर्शनी ज्योड़ी तक पहुंचिया, पहचान लिया भी ये तां बाबा अतर सिंह ने। उन्हें कहा महापुरखो सुरत नाल भी नमस्कार करो, तुहाडी तां सुरत भी किते बैठे हो पहुंच जांदी है। कहन लगे नहीं बाहर जाना, लोग धक्के नाल भज भज के पैरां नूं पैंदे आ, अज सारे मत्थे गुरु रामदास दे चरणा विच टेक दिते। मैं एक बेनती करांगा, वेखो जो गुरबाणी ने कहा हुण जे असीं इह कहीए हुंदा ही नहीं जी। नहीं प्यारे सब तो वड्डी गप जिहड़ा कहिंदा गुरु ग्रंथ साहिब मुताबक जीवन किसे दा नहीं। नहीं प्यारे समरथ गुरु है, समरथ गुरु की हजूरी विच कमाई करन वाला सिख पहला भी सी, अज भी है, अगां भी है। ये गल वक्री कि जिहड़े सानू दिसदे ने उहनां विचों गुण ना पाओ। मैं फिर बेनती करांगा उस निंदिया का कोई फर्क नहीं उन्हां नूं, ना उन्हां सामने सोना ते लोहा एक बराबर है। महाराज कहिंदे उह भगवान की मूर्त है। दूसरा बचन खरक सोग जा कह नहीं, बैरी मीत समान कहो नानक सुन रे मना मुक्त ताहे तैं जहां। उह मुक्ति का पात्र है। अज जिहड़ा हजूर का अगला बचन असीं विचारना, इथों तक कल असीं विचार कीती सी। महाराज अगे बचन कर दिया, भय काहू को देत नहीं। गुरु ग्रंथ साहिब विच भय भाव डर ये तीन शब्द बड़ी बारी वरते, अर्थ इको ने। महाराज कहिंदे ने भय काहू को देत नहीं, भय का लफ्जी अर्थ हो गया जी डर, काहू का अर्थ किसे नू भी देत नहीं देंदा, क्योंकि असि अखरी अर्थ जरूर करने ने। भय काहू को देत ने, किसे नू ओ भय देंदा नहीं, नै भय मानत आन, नै डर से नहीं। भय दर्थ करंग फिर डर, मन का अर्थ मनना ते आन का अर्थ किसे दूजे का। कहिंदे ने ना ता ओ किसे नू डरांदा है ते ना किसे दूजे तो डरदा है। इहदे सिद्धे अर्थ होणगे भय काहू को देत ने, किसे नू भय नहीं देंदा, मैं भय मानत आन, किसे दा भय धारण भी नहीं करदा, किसे तो डरदा भी नहीं। कहो नानक सुन रे मना, मेरे मना ध्यान नाल सुन, गुरु तेग बहादुर साहिब बख्शी कर रहा, ज्ञानी ताहे बखान। बखान दा अर्थ हुंदा बखियान करना, दसना। असल विच ज्ञानी ओ है कि जेड़ा ना किसे दा भय मानदा है ते ना किसे बंदे नू भय देंदा। क्यों कह लो, मूल मंत्र भी इस श्लोक के अर्थ करने अगे फिर एक प्रकरण चलेगा। डर बड़ी वड्डी मानवता दी अंदर दी चिंता है। उन दास नु पता है पिछले साल जदो सी लामा दी कथा कर रहे था, निर्मल को पाया हर गुण गाया, उस एक अर्ज कीती थी उन संसार विच तीन तरह दा भय मनिया गया है। एक भय दुनियावी है, एक भय दैवी है, ते एक भय जेड़ा है वो सच एवे के मजबी है। क्यों शब्द वर्ती है धर्म दे नाते। दुनियावी भय सानू सीधा पता है कि असि सुबह तो शाम तक इन्ने चुकन्ने होके चलने हैं, भावे जमीन ते भी तुरिए फिसल ना जाइए, ये भी एक भय है। असी गड्डी चलाने हैं, बड़े सुचेत होके चलाने हैं, किसे विच वज ना जाए, ये भी एक भय है। ये जरा दुनियावी भय वे इस विच आ दुनियावी आदत आ गई, बरसात आ गई, झक्कड़ आ गया, बिजली डिग पई, किसे दा एक्सीडेंट हो गया, किसे नु बुखार चढ़ गया, ये सारे दुनियावी भय चा जाते। दूजा एक है जी दीनी भय। वो दीनी भय इस करके दसिया गया कि बंदे अंदर दैवी भय पैदा हो जाए। हुण आप गुरु ग्रंथ साहिब दा पाठ जदों करदे, गुरु ग्रंथ साहिब विच बड़े शब्द ऐसे ने जिदे विच दीनी भय सानू दर्शाया गया। जिवें असि हजूर दी बाणी पढ़ने ते दास ने उस दिन कहा सी कि गुरु नानक साहिब ने भी दीनी भय दा जिक्र किया है कि जे धर्म ना कमाएगा ते ए कुछ तेरे नाल हो सकदा है। जिवें असि आसा की वार च पढ़ने खां आ दीनी भय है कि नानक जी उपाय कह लिख नामे धर्म बहालिया, उथे सच्चे ही सच निबड़े, चुन वक कदे जज मान लिया, खाओ न पाएन कूड़े यार मुंह काले दोज खिचा दिया। भी ए दोजक नु चलन मैं एक बेनती करा, चलो ए भी विशा विचो बड़े अजकल निकल दोजक नरक सुरगाना बड़ा सिख खिच दे अजकल इस गल है कि नहीं। दूजा कहंदा कोई नहीं, दूजा कहंदा है। मैंने तो एक गल चेते वे गुरु रामदास जी का श्लोक है, विशा नहीं मेरा है, वो श्लोक है गौड़ी की वार च। पापा न होवे ना होवी अंदरो लोभी, नित माया नु फिरे जिजमा लिया, जिथे थोड़ा धन देखे तिथे तपा भिखे नाही, धन बहुत है जिथे तपे धर्म हारिया। सारा श्लोक ने अगे महाराज ने अखीर च कहे गुरु अमरदास दा विरोधी सी, तपा ने रज के लंगर दी विरोधता कीती, इहदे पुत्र दी लत भी टुट गई, चलो लालच च आ गया। अखीर ते गुरु रामदास दा एक बचन, गुरु रामदास सिखी अत संगति पार ब्रह्म कर नमस्कार, या दोजक है किन्ना वास्ते है। महाराज कहंदे आ धर्म राय जम कंकरा नु आक छड़िया, इस तपे नु तिथे खड़ पायो जिथे माह माह हत्यारिया। तुसी इस तुक नु गुरु ग्रंथ साहिब विच पढ़ो, ओ गुरु ते भरोसा करो, दोजक है भी ते नहीं भी। पाप करन वालिया वास्ते दोजक है, गुरु दी भय भावनी और भगती करने वाले वास्ते किथे दुष्ट है। महाराज ने कहा इस तपे नु तिथे खड़ पायो जिथे माह माह त्यारिया, फिर इस तपे दे मुंह कोई लगो नाही ते सतगुरु है पटकारिया। महाराज ने शब्द वरत्या, कहन लगे अगे फिर महाराज ये सुनी सुनाई, कहन लगे नहीं, हर कै दर जो ही वरत्या है मैं वो तुहानू सब कुछ दस रहा है। ये एक दीनी भय चुंदा है सच के मुंह काला दोजक चालिया, ए दीनी भय है। वे कपा है जे किया जे सिर किया तिला, का मादे और काग दे कुन्ने कोई लिया, मंदे अमल करिंदिया ए सजाए किना। हुण आपां सब नू पता है कि जेड़ी कपा है उस नू वेलिया जांदा है, गन्ने नू कोलू च पीड़िया जांदा है। आप सब नू पता है कि तिला नू कहानी च पीड़िया जांदा है, कुन्ने नू असी रोज अग उत्ते रखने खां। महाराज कहने ने वे कपा है जे थिया जे सिर थिया तला, का मादे अर ताग दे कुन्ने कोई लिया, मंदे अमल करिंदिया ए सजाए किना। मेरी बेनती जी एक दीनी भय है, ये वापरेगा भी मंदे अमल जे खैन था। गुरु अर्जुन साहिब दा वचन है कि पापी कर्म कमांदे करदे खाए खाए नानक ज्यो मथन मादानिया त्यो मथ है धर्म का दीनी पैक है जी हर धर्म च है। गुरु ग्रंथ साहिब च बड़े शब्द ने असि जिन्हां नूं पढ़ने खा मैं बेनती करांगा। तीसरा है दैवी पै असि इस बचन ते आउणा पै काहू को देत ने मैं पैमानस हां जिस अंदर परमात्मा दा भय पैदा हो जाए सच एवो भय इन्नी वड्डी ताकत रखदा है ओ दीनी भय नूं भी खत्म कर दिंदा है ते दुनियावी भय नूं भी खत्म कर दिंदा। फिर इस नुक्ते नूं सुनियो दोबारा जिस विच दैवी पैदा से परमात्मा दा भय जिन्हू आपां निर्मल भौ कहने जिस नूं आपां अदब कहने जिस दे अंदर परमात्मा दा भय पैदा हो जाए परमेश्वर तो डर लग पै उस दा डर परमात्मा दा डर सचमुच एवे कि उन्हूं दुनिया वालों निडर कर दिंदा। इस नूं थोड़ा जा बाणी चो असीं खोलांगे समझ पैगी गुरमुख तवज्जो दिया दे सरल शब्द में वर्तन लगा। हुण दीनी भय भी कहे भी मौत तो बाद आ होवेगा आ कोई तेरे नाल वापरेगा दुनियावी भय भी है जिथे परमात्मा दा भय आवेगा उथे दोनों भय खत्म होणगे इवन के जमदूत एक भौख है पर जिथे परमात्मा दा भय आवेगा उथे जमदूत दा भय मुकेगा। आप पढ़ दियो कबीर मेरी बुद्ध को जम ना करे तिस्कार जिन ए जन्मवा सिरजिया सो जपिया परब दिखा। मैं बेनती करा ओ भय मुकदा है जो परमात्मा दे भय विच कोई चलदा है। हजूर सच्चे पातशाह ने कृपा होर कीती हुण जदों डर लफ्ज आउंदा है ना असि डर लफ्ज तो भी केवल डर दे शायद क्यों क्या। मेरी बेनती है कि जिथे दुनिया दा भय होवेगा उथे हमेशा ही नफरत पैदा होगी। फिर बेनती सुन जिथे बंदा बंदे नूं डराएगा भावे मापे होण भावे भरा होवे भावे कोई होर बंदा होवे सच एवे जिथा बंदा बंदे नूं डराएगा उथे दूरी जरूर बनेगी उथे हेठ नफरत जन्म लेगी। जिथे परमात्मा दा भय पैदा होवेगा सच एवे उथे नफरत नहीं उथे नेड़ता जन्म लेगी। परमात्मा दा भय नफरत नूं जन्म नहीं दिंदा यही कारण के भय दे नाल शब्द वरत्या जांदा भाव प्रेम जिथे भय होवेगा प्रभु दा उथे प्रेम जरूर होवेगा। दुनिया दा भय हमेशा नफरत नूं जन्म दिंदा है परमात्मा दा भय हमेशा प्रेम नूं जन्म दिंदा। दुनिया दा भय सच एवे के दूरी बनांदा है परमात्मा दा भय दूरी नूं मिटा के नेड़ता बनांदा है। मैं अर्ज करा कि आ जिहड़ा श्लोक है ना किसे तो भय लेना ते ना किसे नूं भय देना। गुरु तेग बहादुर महाराज देखो ये सूरवीरता दा बोल है और अर्ज करा ए अमृत बचन मूल मंत्र दे दो शब्दां दी व्याख्या करदा है श्लोक एक निरभौ ते दूजा निर्वैर। जेड़ा किसे दा भय नहीं मनदा सच एवे ओ निरभौ है ते जेड़ा किसे नाल ईरखा अधीन वैर नहीं कमांदा किसे नूं भय नहीं दिंदा ओ निरवैर। ए श्लोक निरभौ ते निरवैरता दी व्याख्या करदे जदों भय मनना ही नहीं ते फिर निरभौ है जदो भय देना ही नहीं ते गुरमुखो फिर निरवैर है। महाराज गुरु तेग बहादुर साहिब कहने ना भय मने ते ना भय देवे। थोड़ा जाओ मेरी बेनती सुनियो पर पहला अंदर डरदा सच्ची गल खिन खिन डरदा आ ना हो जाए आ ना हो जाए। पर मैं बेनती करा जदो इंसान नाम जप जप के परमात्मा दे भय च जींदा उस भय विचो एक निरभयता पैदा हुंदी जेड़ी सारे डर नूं फूक के रख दिंदी। गुरु अंगद साहिब जी दा एक वचन है जिन्ना पाओ तिन्ना नाहे पाओ। मैं अर्थ दे जरूर कर दिया जिन्ना पाओ तिन्ना नाहे पाओ मुच पाओ निभाव्या नानक ए पटंतरा तित दबान गया। हुण अखरी अर्थ नहीं इस तरह समझ पैणी जिन्ना पाओ तिन्ना नाहे पाओ ए अखरी अर्थ बन गए जिन्ना विच पाए उन्ना च पाए नहीं पर एदा पावर से जिन्ना पाओ जिन्ना अंदर पार ब्रह्म परमेश्वर दा डर पैदा हो गया परमात्मा दा भय पैदा हो गया तिन्ना नाहे पाओ सच एवे उन्ना अंदर दुनिया दा भय अपने आप ही मुक गया। जिन्ना पाओ तिन नाहे पाओ अगली तो के मुच पाओ निभाव्या मुच दा अर्थ हुंदा बहुत ज्यादा कहिंदे जेड़ा बंदा निभावे दा अर्थ भय तो रहत है ਇਹਦਾ ਅਰਥ ਜਿਹੜਾ ਬੰਦਾ ਪਰਮਾਤਮਾ ਦੇ ਭੈ ਦੀ ਪਰਵਾਹ ਨਹੀਂ ਕਰਦਾ ਉਹਦੇ ਵਿੱਚ ਇੰਨਾ ਡਰ ਪੈਦਾ ਹੁੰਦਾ ਮਰਦ ਦੇ ਦਮ ਤੱਕ ਹੀ ਡਰੀ ਜਾਂਦਾ। ਇਹਦਾ ਮਤਲਬ ਪਰਮਾਤਮਾ ਦਾ ਭੈ ਦੁਨੀਆਂ ਦੇ ਭੈ ਨੂੰ ਖਾਂਦਾ ਹੈ। ਇਹਨੂੰ ਥੋੜਾ ਜਿਹਾ ਹੋਰ ਗੁਰੂ ਗ੍ਰੰਥ ਸਾਹਿਬ ਚ ਇੱਕ ਬਚਨ ਹੋਰ ਹੈ, ਵੇਖੋ ਬੜੇ ਨੁਕਤੇ ਗੁਰੂ ਗ੍ਰੰਥ ਸਾਹਿਬ ਚ ਬਰੀਕ ਨੇ, ਮੈਂ ਤਾਂ ਕੀ ਕਰਾਂਗਾ ਤਾਂ ਕਿ ਆਪ ਜੀ ਨੂੰ ਛੇਤੀ ਸਮਝ ਪੈ ਜਾਣੀ। ਕਿਸੇ ਮਨੋਵਿਗਿਆਨਕ ਨੂੰ ਪੁੱਛ ਕੇ ਦੇਖੋ ਇਹ ਸਲੋਕ ਦੇ ਅਰਥੋਂ ਕਰੇਗੇ। ਭੈ ਹੈ ਬਹੁਤ ਵੱਡਾ, ਤੁਸੀਂ ਦੇਖੋ ਆ ਦੁਨੀਆਂ ਸਾਰੀ ਭੈ ਦੀ ਖਾਧੀ ਪਈ। ਜਿਹੜਾ ਬੰਦਾ ਜਿਹਨੂੰ ਅਸੀਂ ਕਹਿੰਦੇ ਹਾਂ ਇਹ ਬੰਦਾ ਬੜਾ ਜਿਹੜਾ ਵਿਚਾਰਾ ਮਾਨਸਿਕ ਤੌਰ ਤੇ ਬੜਾ ਪਰੇਸ਼ਾਨ ਰਹਿੰਦਾ ਹੈ, ਇਹ ਡਿਸਟਰਬ ਰਹਿੰਦਾ, ਉਹ ਵੀ ਇਹ ਨੁਕਤਾ ਹੈ ਕਿਉਂਕਿ ਉਹਦੇ ਅੰਦਰ ਭੈ ਲੁਕਿਆ ਹੋਇਆ, ਉਸ ਭੈ ਕਰਕੇ ਉਹ ਦਿਨ ਰਾਤ ਡਰੀ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਸਿੱਧਾ ਜਿਹਾ ਇੱਕ ਤਰੀਕਾ ਹੈ ਜੀ ਕਿ ਜਿਸ ਬੰਦੇ ਨੇ ਭੈ ਮੁਕਤ ਹੋਣਾ ਉਹਨੂੰ ਰੱਬ ਦੇ ਭੈ ਵਿੱਚ ਆਉਣਾ ਪਏਗਾ। ਜਿਸ ਦਿਨ ਪਰਮਾਤਮਾ ਦੇ ਭੈ ਚ ਆ ਗਿਆ ਗੁਰਮੁਖ, ਉਸ ਦਿਨ ਦੁਨੀਆਂ ਵੱਲੋਂ ਭੈ ਮੁਕਤ ਹੋ ਜਾਏਗਾ। ਗੁਰੂ ਗ੍ਰੰਥ ਸਾਹਿਬ ਚ ਦੋ ਸਲੋਕ ਮੈਂ ਹੋਰ ਅਰਜ਼ ਕਰਾਂਗਾ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਡੱਡਾ ਡਰ ਉਪਜੈ ਡਰ ਜਾਈ, ਡੱਡੇ ਅੱਖਰ ਹੈ ਤੇ ਯਤਨ ਦਾਸ ਨਹੀਂ ਹੁੰਦਾ ਵੀ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਬਾਹਰ ਨਾ ਨਿਕਲੀ। ਹਜ਼ੂਰ ਦਸ਼ਮੇਸ਼ ਦੀ ਰਚਨਾ ਆਪਾਂ ਕੋਟ ਕਰਨੀ ਤੇ ਇੱਥੇ ਮੈਂ ਇੱਕ ਬੇਨਤੀ ਕਰਦਾ, ਇਹ ਚ ਬੜਾ ਵੱਡਾ ਬਚਾਜ ਪ੍ਰਚਾਰਕ ਦਾ ਵੀ ਕੀਰਤਨੀਆਂ ਦਾ ਵੀ, ਤੇ ਪ੍ਰਚਾਰਕ ਕੀਰਤਨੀਆਂ ਸਟੇਜ ਤੇ ਬਿਠਾਈ ਇਸ ਕਰਕੇ ਜਾਂਦਾ ਕਿ ਜਿਹਦੀ ਹਜ਼ੂਰੀ ਚ ਬੈਠਾ ਤੂੰ ਸਾਨੂੰ ਉਹਦੀ ਗੱਲ ਸੁਣਾ, ਬਾਕੀ ਗੱਲਾਂ ਤਾਂ ਫੇਸਬੁੱਕ ਤੇ ਕਈ ਵਾਰੀ ਪਾ ਲੈਂਦੇ ਹਾਂ ਆਪਾਂ, ਇਹ ਬਾਕੀ ਜਾਣਕਾਰੀ ਤਾਂ ਹੈ। ਵੇਖੋ ਜਿੰਨਾ ਬਾਣੀ ਦਾ ਭੈ ਕਰੋਗੇ ਸੱਚੇ ਵੇ ਉਹਨਾਂ ਪਰਮਾਤਮਾ ਦੀ ਬਖਸ਼ਿਸ਼ ਤੁਹਾਡੇ ਉੱਤੇ ਵਰਤੇਗੀ। ਜਿੰਨਾ ਬੰਦਾ ਗੁਰੂ ਦਾ ਅਦਬ ਕਰੇਗਾ ਸਮਾਜ ਉਹਦਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ, ਉਹਨਾਂ ਸੰਸਾਰ ਉਹਦਾ ਅਦਬ ਕਰੇਗਾ। ਜਿਨ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜ ਕਰਾਵਾ, ਜਿਹੜਾ ਸਤਿਗੁਰੂ ਨੂੰ ਪੂਜੇਗਾ ਕੋਈ ਦੁਨੀਆਂ ਦੀ ਤਾਕਤ ਉਹਨੂੰ ਅਪਮਾਨ ਤੇ ਬੇਇੱਜ਼ਤ ਨਹੀਂ ਕਰ ਸਕੇਗੀ। ਸੱਚ ਇਹ ਵੇ ਕਿ ਉਹਦੀ ਹਰ ਥਾਂ ਤੇ ਗੁਰੂ ਬਖਸ਼ਿਸ਼ ਕਰਦਾ ਤੇ ਬਾਣੀ ਚ ਬੜੀ ਬਖਸ਼ਿਸ਼। ਗੁਰੂ ਅੰਗਦ ਸਾਹਿਬ ਮਹਾਰਾਜ ਉਹਨਾਂ ਨੂੰ ਇੱਕ ਵਾਰ ਗੁਰਸਿੱਖਾਂ ਪੁੱਛਿਆ ਸੀ, ਮਹਾਰਾਜ ਆਹ ਜਿਹੜਾ ਅੰਦਰ ਤਪਦਾ ਪਿਆ ਸੜਦਾ ਪਿਆ, ਮੈਂ ਹਰ ਸਾਲ ਤਕਰੀਬਨ ਇਹ ਘਟਨਾ ਸਾਂਝੀ ਕਰਨਾ, ਇਹ ਕਿਵੇਂ ਬਚੀਏ ਤਪਦੇ ਤੋਂ ਸੜਦੇ ਤੋਂ, ਅੰਦਰ ਵਾਸ਼ਨਾ ਦੀ ਅੱਗ ਹੈ। ਮਹਾਰਾਜ ਗੁਰੂ ਅੰਗਦ ਸਾਹਿਬ ਜੀ ਨੇ ਕਿਹਾ ਕਿ ਜਦੋਂ ਜੰਗਲ ਨੂੰ ਅੱਗ ਲੱਗੇ ਤੇ ਮਿਹਨਤ ਕੀ ਕਰਦੇ ਆ, ਕਿਉਂਕਿ ਉਦੋਂ ਸਾਰਾ ਇਲਾਕਾ ਜੰਗਲ ਸੀ, ਮਿਹਨਤ ਕੀ ਕਰਦੇ ਆ। ਕਹਿਣ ਲੱਗੇ ਮਹਾਰਾਜ ਜਦੋਂ ਜੰਗਲ ਨੂੰ ਅੱਗ ਲੱਗਦੀ ਏ ਤੇ ਮਿਰਗ ਦੌੜ ਕੇ ਦਰਿਆ ਦੇ ਪਾਣੀ ਚ ਵੜ ਜਾਂਦੇ ਆ। ਸਤਿਗੁਰੂ ਹੱਥ ਕਹਿੰਦੇ ਆ ਸਾਹਮਣੇ ਜੰਗਲ ਨੂੰ ਅੱਗ ਲੱਗੇ ਮਿਰਗ ਪਾਣੀ ਚ ਵੜ ਜਾਏ ਤੇ ਅੱਗ ਉਹਨੂੰ ਕਦੀ ਨੀ ਸਾੜਦੀ। ਕਹਿਣ ਲੱਗੇ ਦੁਨੀਆਂ ਨੂੰ ਅੱਗ ਲੱਗ ਗਈ ਏ, ਤੁਸੀਂ ਸੁਰਤ ਕਰਕੇ ਭੱਜ ਕੇ ਬਾਣੀ ਚ ਵੜ ਜਾਇਆ ਕਰੋ, ਤੁਹਾਡਾ ਵੀ ਅੱਗ ਕੁਝ ਨੀ ਵਿਗਾੜੇਗੀ। ਬਾਣੀ ਚ ਵੜ ਜਾਓ, ਤੁਸੀਂ ਜਿੰਨਾ ਬਾਣੀ ਚ ਜਾਵਾਂਗੇ ਉਹਨਾਂ ਸੁੱਖ ਦੇਗੀ, ਕਿਉਂਕਿ ਇਹ ਬਾਣੀ ਅੱਖਰ ਥੋੜਾ ਨੀ। ਮੈਂ ਤਾਂ ਕਹਿੰਦਾ ਸਤਿਗੁਰੂ ਤੂੰ ਤਰਸ ਕੀਤਾ ਉਸ ਅਨੁਭਵੀ ਗਿਆਨ ਨੂੰ ਸਾਡੀ ਜ਼ਬਾਨ ਚ ਕਹਿ ਦਿੱਤਾ, ਅਸੀਂ ਇੰਨੇ ਹੰਕਾਰੀ ਹੋ ਗਏ ਆਪਣੀ ਜ਼ਬਾਨ ਚੋ ਅਸੀਂ ਫਿਰ ਨੀਵਾਂ ਲੈ ਕੇ ਆਉਂਦਾ, ਤੇ ਉਹਦੀ ਬਖਸ਼ਿਸ਼ ਹੈ। ਮੈਂ ਬੇਨਤੀ ਕਰਾਂਗਾ, ਇਹ ਸਲੋਕ ਹੈ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੇ ਤਾਂ ਫਿਰ ਡਰ ਲੱਗ ਗਏ, ਨਿਡਰ ਹੋਵਾ ਡਰ ਉਰਤੇ ਭਾਗੈ। ਅਖਰੀ ਅਰਥ ਸੁਣਿਆ, ਡੱਡਾ ਡਰ ਉਪਜੈ ਡਰ ਜਾਈ, ਇਹਦਾ ਅਰਥ ਹੈ ਡੱਡੇ ਅੱਖਰ ਰਾਹੀ ਭਗਤ ਕਬੀਰ ਸਾਹਿਬ ਕਹਿੰਦੇ ਨੇ ਜਦੋਂ ਡਰ ਪੈਦਾ ਹੋਵੇ ਤੇ ਡਰ ਮੁੱਕ ਜਾਂਦਾ। ਆਮ ਬੰਦਾ ਨਹੀਂ ਸਮਝੇਗਾ ਵੀ ਡਰ ਪੈਦਾ ਹੋਇਆ ਡਰ ਮੁੱਕ ਗਿਆ। ਇਹਦਾ ਅਰਥ ਹੈ ਜਿਸ ਦਿਨ ਤੇਰੇ ਅੰਦਰ ਭਗਵਾਨ ਦਾ ਪਰਮਾਤਮਾ ਦਾ ਡਰ ਪੈਦਾ ਹੋ ਗਿਆ ਉਸ ਦਿਨ ਦੁਨੀਆਂ ਦਾ ਹਰ ਡਰ ਜਿਹੜਾ ਇਹਦੇ ਵਿੱਚ ਖਪ ਜਾਏਗਾ। ਡੱਡਾ ਡਰ ਉਪਜੈ ਡਰ ਜਾਈ, ਡਰ ਜਾਈ ਮੀਨਸ ਦੁਨੀਆਂ ਦਾ ਡਰ ਚਲਾ ਗਿਆ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ, ਤਾਂ ਡਰ ਦਾ ਅਰਥ ਉਸ ਪਰਮਾਤਮਾ ਦੇ ਡਰ ਵਿੱਚ ਡਰ ਰਿਹਾ ਸਮਾਈ, ਦੁਨੀਆਂ ਦਾ ਡਰ ਉੱਥੇ ਮੁੱਕ ਜਾਂਦਾ ਜਿੱਥੇ ਪਰਮਾਤਮਾ ਦਾ ਡਰ ਹੈ। ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ, ਜੋ ਡਰ ਡਰੈ ਇਹ ਫਿਰ ਉਹਨਾਂ ਰਮਜ ਪਾਈ। ਜਿਹੜਾ ਪਰਮਾਤਮਾ ਦੇ ਡਰ ਤੋਂ ਡਰਦਾ ਹੈ, ਦੋ ਸ਼ਬਦ ਨੇ, ਜੋ ਡਰ ਡਰੈ, ਜਿਹੜਾ ਆਂਦਾ ਪਰਮਾਤਮਾ ਤੋਂ ਨੀ ਡਰਦਾ, ਇਹਦਾ ਮਤਲਬ ਉਹਦੇ ਡਰ ਤੋਂ ਕੰਨੀ ਕਤਰਾਂਦਾ, ਜੋ ਡਰ ਡਰੈ ਤਾਂ ਫਿਰ ਡਰ ਲੱਗ ਗਏ, ਉਹਨੂੰ ਦੁਨੀਆਂ ਦਾ ਡਰ ਵਿਆਪਦਾ। ਨਿਡਰ ਭਇਆ, ਜਿਹਦੇ ਅੰਦਰ ਨਿਡਰਤਾ ਆ ਗਈ ਉਹਦੇ ਅੰਦਰ ਦੇ ਸਾਰੇ ਭੈ ਮੁੱਕ ਜਾਂਦੇ ਆ। ਮੇਰੇ ਕਹਿਣ ਤੋਂ ਮੁਰਾਦ ਸਭ ਤੋਂ ਪਹਿਲੀ ਗੱਲ ਇਹ ਕਿ ਪਰਮਾਤਮਾ ਦਾ ਡਰ। ਅਗਲੀ ਬੇਨਤੀ, ਜਿੰਨਾ ਕੋਈ ਪਰਮਾਤਮਾ ਤੋਂ ਡਰੇਗਾ ਨਾ, ਹੁਣ ਮੈਂ ਤਾਂ ਕਹਿ ਰਿਹਾ ਵੀ ਇਹ ਨਾ ਕਹਿਣਾ ਰੱਬ ਬੜਾ ਖਤਰਨਾਕ ਉਹ ਡਰਾਉਂਦਾ, ਮੈਂ ਅਰਜ਼ ਕੀਤੀ ਉਹਦਾ ਡਰਾਵਾ ਜਿਹੜਾ ਹੈ ਪਿਆਰਿਓ ਸਿਰਫ ਅੰਦਰ ਨਿਰਮਲ ਕਰਨ ਵਾਸਤੇ ਹੈ। ਉਹਦਾ ਡਰਾਵਾ ਕਿਸੇ ਨੂੰ ਕਮਜ਼ੋਰ ਕਰਨ ਲਈ ਨਹੀਂ, ਉਹਦਾ ਡਰਾਵਾ ਸੱਚ ਇਹ ਕਿ ਬੰਦੇ ਦਾ ਅੰਦਰ ਪਵਿੱਤਰ ਹੋ ਜਾਏ। ਗੁਰੂ ਗ੍ਰੰਥ ਸਾਹਿਬ ਚ ਬਚਨ ਨੇ ਕਿ ਮਾਂ ਬੱਚੇ ਨੂੰ ਝਿੜਕਦੀ ਏ, ਬਾਪ ਬੱਚੇ ਨੂੰ ਝਿੜਕਦਾ, ਉਹ ਮਾਂ ਬਾਪ ਬੱਚੇ ਦੇ ਵੈਰੀ ਨਹੀਂ, ਉਹਨਾਂ ਦੇ ਡਰ ਵਿੱਚ ਇੱਕ ਚੀਜ਼ ਛੁਪੀ ਏ ਕਿ ਜਿਹੜੀ ਗਲਤੀ ਇਹਨੇ ਹੁਣ ਕੀਤੀ ਅੱਜ ਤੋਂ ਬਾਅਦ ਕਦੀ ਇਹੋ ਜਿਹੀ ਗਲਤੀ ਨਾ ਕਰੇ। ਮੇਰੀ ਬੇਨਤੀ ਇਸ ਡਰ ਲਫ਼ਜ਼ ਨੂੰ ਨਹੀਂ ਸਮਝਣਾ, ਪਰਮਾਤਮਾ ਤੋਂ ਡਰਾਈ ਜਾਂਦੇ ਨੇ ਪਿਆਰੇ, ਉਦੋਂ ਵੱਧ ਪਿਆਰਾ ਕੌਣ ਹੈ। ਗੁਰੂ ਗ੍ਰੰਥ ਸਾਹਿਬ ਤਾਂ ਕਹਿੰਦੇ ਨੇ ਅੰਮਾ ਤੇ ਅੱਬਾ ਸਭ ਤੋਂ ਵੱਧ ਪਿਆਰੇ ਨੇ, ਪਰ ਕਹਿੰਦੇ ਸੱਚ ਇਹ ਵੀ ਮੇਰਾ ਵਾਹਿਗੁਰੂ ਮੇਰੀ ਮਾਈ ਬਾਪ ਤੋਂ ਵੀ ਪਿਆਰਾ। ਗੁਸਾਈ ਮੈਂ ਕਹਿੰਦਾ ਇਛੜਾ ਅੰਮ ਅੱਬੇ ਥਾਵੋ ਮਿਛੜਾ, ਅੰਮਾ ਤੇ ਅੱਬਾ ਨਾਲੋਂ ਮਿੱਠਾ। ਹੁਣ ਜਦੋਂ ਭੈ ਆਉਂਦਾ ਉਦੋਂ ਜਿਹੜੀ ਸਾਡੀ ਅੰਦਰ ਕਠੋਰਤਾ ਵੱਜੀ ਪਈ ਹੈ ਨਾ ਜੀ, ਆ ਹਉਮੈ ਦੀ ਗੰਢ ਵੱਜੀ, ਜਦੋਂ ਪਰਮਾਤਮਾ ਦਾ ਭੈ ਆਵੇਗਾ ਅੰਦਰ ਪਿਘਲੇਗਾ। ਫਿਰ ਬੇਨਤੀ ਸੁਣਿਓ, ਉਹਦੀਆਂ ਅੱਖਾਂ ਚ ਨੀਰ ਸ਼ੁਰੂ ਹੋ ਜਾਂਦਾ ਬੰਦਗੀ ਕਰਦਿਆਂ ਜਿਹੜਾ ਪਰਮਾਤਮਾ ਦੇ ਭੈ ਚ ਜਿੰਦਾ। ਕਬੀਰ ਸਾਹਿਬ ਦਾ ਇੱਕ ਬਚਨ ਹੈ, ਉਹ ਕਹਿੰਦੇ ਨੇ ਪਰਮਾਤਮਾ ਤੇਰਾ ਸ਼ੁਕਰ, ਮੇਰੇ ਮਨ ਵਿੱਚ ਤੇਰਾ ਭੈ ਪੈਦਾ ਹੋ ਗਿਆ। ਤੇ ਦੇਖੋ ਨਾ ਉਦਾਹਰਨ ਕੀ ਦਿੱਤੀ, ਆ ਗੜਾ ਨੀ ਪੈਂਦਾ ਓਲੇ ਜਿਹਨੂੰ ਆਪਾਂ ਕਹਿੰਦੇ ਆ, ਚਲੇ ਤੇ ਸ਼ਬਦ ਵਰਤ ਲੋ ਸੁਣੋ, ਮੋਟੇ ਮੋਟੇ ਗੜੇ ਪਏ ਆ, ਔਲਾ ਪਿਆ ਹੈ, ਉਹ ਇੰਜ ਜਿਵੇਂ ਪੱਥਰ ਦੀ ਤਰ੍ਹਾਂ ਕਠੋਰ, ਪਰ ਜਦੋਂ ਸੂਰਜ ਦੀ ਕਿਰਨ ਪੈਂਦੀ ਏ ਉਹ ਪੱਥਰ ਪਿਘਲ ਕੇ ਪਾਣੀ ਬਣ ਜਾਂਦਾ ਹੈ। ਸੱਚਮੁੱਚ ਜੇ ਕਿਤੇ ਤੁਸੀਂ ਦੇਖੋ ਗੱਡੀ ਦੇ ਸ਼ੀਸ਼ੇ ਤੇ ਵੱਜੇ ਔਲਾ ਗੜਾ, ਤੇ ਸ਼ੀਸ਼ੇ ਤੋੜ ਦਿੰਦਾ ਬੰਦੇ ਦੇ, ਕਈ ਵਾਰੀ ਚੋਖਾ ਗੜਾ ਪਏ ਬੰਦੇ ਮਰ ਜਾਂਦੇ ਆ ਸਿਰ ਚ ਪੈ ਪੈ ਕੇ। ਉਹ ਇੰਨਾ ਕਠੋਰ ਏ ਪੱਥਰ ਦੀ, ਸੂਰਜ ਦੀ ਕਿਰਨ ਮਿਲੇ ਤੇ ਸੱਚ ਇਹ ਵੇ ਕਿ ਉਹ ਪੱਥਰ ਵਰਗਾ ਬਰਫ ਦਾ ਗੋਲਾ ਵੀ ਪਿਘਲ ਕੇ ਪਾਣੀ ਬਣ ਜਾਂਦਾ ਹੈ। ਕਹਿੰਦੇ ਸਾਡਾ ਅੰਦਰ ਵਾਹਿਗੁਰੂ ਤੇਰੇ ਡਰ ਤੋਂ ਬਿਨਾ ਇਸ ਤਰ੍ਹਾਂ ਬਣਿਆ ਪਿਆ ਜਿਵੇਂ ਜੰਮੀ ਕੋਈ ਪੱਥਰ ਬਰਫ ਪੱਥਰ ਬਣ ਗਈ ਏ। ਜਦੋਂ ਤੇਰੇ ਭੈ ਦਾ ਸੇਕ ਲੱਗਾ ਸੱਚੀ ਮੁੱਚੀ ਪਿਘਲ ਕੇ ਆਪਣੇ ਆਪ ਵਹਿ ਤੁਰਿਆ। ਪਰਮਾਤਮਾ ਦਾ ਭੈ ਅੰਦਰ ਨੂੰ ਦਵੀ ਪੂਛ ਕਰਦਾ ਹੈ। ਇਸੇ ਕਰਕੇ ਸਾਹਿਬ ਨੇ ਕਿਹਾ ਕਬੀਰ ਭਲੀ ਭਰੀ ਜੋ ਭਉ ਭਰਿਆ, ਬਹੁਤ ਚੰਗਾ ਹੋਇਆ ਵਾਹਿਗੁਰੂ ਮੇਰੇ ਵਿੱਚ ਭੈ ਪੈਦਾ ਹੋ ਗਿਆ। ਦਿਸ਼ਾ ਗਈ ਸਭ ਭੂਲ, ਸਭ ਕੁਝ ਭੁੱਲ ਗਿਆ ਜਦੋਂ ਤੇਰਾ ਭੈ ਪੈਦਾ ਹੋਇਆ। ਭਲੀ ਭਰੀ ਜੋ ਭਉ ਭਰਿਆ, ਦਿਸ਼ਾ ਗਈ ਸਭ ਭੂਲ, ਔਰਾ ਘਰ ਪਾਣੀ ਭਇਓ ਜਾਏ ਮਿਲਿਓ ਢਲ ਪੂਲ, ਔਰਾ ਦਰਸ ਗੜਾ ਕੀਤਾ ਜਿਵੇਂ ਜੰਮੀ ਕੋਈ ਬਰਫ ਸੇਕ ਲੱਗੇ ਪਾਣੀ ਬਣ ਕੇ ਫਿਰ ਆੜ ਵੀ ਚਲੀ ਜਾਂਦੀ। ਵਾਹਿਗੁਰੂ ਜਿਹਨੂੰ ਤੇਰੇ ਭੈ ਦਾ ਸੇਕ ਲੱਗੇ ਉਹ ਪਿਘਲ ਕੇ ਤੇਰੇ ਵੀ ਸਮਾ ਜਾਂਦਾ। ਮੈਂ ਪਹਿਲੀ ਬੇਨਤੀ ਕਰਨ ਲੱਗਾ, ਪਰਮਾਤਮਾ ਦਾ ਭੈ ਬੰਦੇ ਤੋਂ ਲੁਕਾ ਸਕਨੇ ਆ, ਮਾਂ ਪਿਓ ਤੋਂ ਲੁਕਾ ਸਕਨੇ ਆ, ਪਿਆਰਿਓ ਰੱਬ ਤੋਂ ਕਿਹੜਾ ਲੁਕਾ ਸਕਦਾ। ਗੁਰੂ ਸਾਹਿਬ ਨੇ ਬਾਣੀ ਚ ਇੱਕ ਬਚਨ ਕਿਹਾ, ਹੱਟ ਪਟਨ ਬਿਜ ਮੰਦਰ ਭੰਨੈ ਕਰ ਚੋਰੀ ਕਰ ਆਵੈ। ਕਿਸੇ ਦੇ ਘਰ ਚੋਰੀ ਕਰਨਾ ਪਾਪ ਕਰਨਾ, ਤੂੰ ਲੋਕਾਂ ਤੋਂ ਲੁਕਾ ਲਏਗਾ, ਸੱਚ ਇਹਦੇ ਕਮਰੇ ਬੰਦ ਕਰਕੇ ਪਾਪ ਕਰੇਗਾ, ਪਰ ਭਗਵਾਨ ਤੋਂ ਕਿਵੇਂ ਲੁਕਾਏਗਾ। ਹੱਟ ਪਟਨ ਬਿਜ ਮੰਦਰ ਭੰਨੈ ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੇ ਤੁਝ ਤੈ, ਫਿਰ ਤੋਂ ਕਿਥੋਂ ਛੁਪਾਇਆ ਜਾਣਾ ਹੈ। ਮੈਂ ਫਿਰ ਬੇਨਤੀ ਕਰਾਂ, ਜਿਹੜਾ ਇਹ ਸ਼ਬਦ ਗੁਰਦੇਵ ਨੇ ਭੈ ਵਰਤਿਆ ਇਹ ਸਹੀ ਅਰਥਾਂ ਵਿੱਚ ਗਿਆਨਵਾਨ ਪੁਰਸ਼ ਦੀ ਪਰਿਭਾਸ਼ਾ ਹੈ। ਇੱਥੇ ਗਿਆਨੀ ਦੇ ਅਰਥ ਕਥਾ ਵਾਚਕ ਨਹੀਂ ਕਰਾਂਗੇ, ਇੱਥੇ ਗਿਆਨੀ ਦਾ ਅਰਥ ਨੌਲੇਜ ਵਾਲਾ ਨਹੀਂ ਕਰਾਂਗੇ। ਉਂਝ ਵੈਸੇ ਮੈਂ ਬੇਨਤੀ ਕਰਦਿਆਂ ਅਸੀਂ ਸੰਤ ਦੀ ਪਰਿਭਾਸ਼ਾ ਤਾਂ ਸਾਰੀ ਦੱਸਣੇ, ਕਿਹਦੇ ਤੇਜ ਤੇ ਚਲੇ ਜਾਓ ਸਾਰੇ ਦੱਸਣਗੇ ਸੰਤ ਗੁਰੂ ਗ੍ਰੰਥ ਸਾਹਿਬ ਨੇ ਆਹ ਮੰਨਿਆ। ਅੱਜ ਆਜ ਸੱਚੀ ਮੁੱਚੀ ਭੇਖ ਹੈ, ਪਹਿਲਾਂ ਵੀ ਸੀ ਅੱਜ ਵੀ ਹੈ, ਜਿੰਨਾ ਮਰਜ਼ੀ ਕਲਪ ਲੋ ਭੇਖ ਫਿਰ ਵੀ ਰਹਿਣਾ ਹੈ। ਮੈਂ ਨੀ ਕੋਈ ਪ੍ਰੋੜਤਾ ਕਰ ਰਹੀ, ਪਰ ਜੇ ਸੰਤ ਦੀ ਪਰਿਭਾਸ਼ਾ ਨਿਰਧਾਰਤ ਹੈ ਤੇ ਗਿਆਨੀ ਦੀ ਵੀ ਹੈ। ਗਿਆਨੀ ਦਾ ਅਰਥ ਕੇਵਲ ਬੁਲਾਰਾ ਨਹੀਂ, ਮਹਾਰਾਜ ਕਹਿੰਦੇ ਪਰਣਵਤ ਨਾਨਕ ਗਿਆਨੀ ਕੈਸਾ ਹੋਏ। ਕੌਣ ਹੈ ਗਿਆਨੀ? ਪਰਣਵਤ ਨਾਨਕ ਗਿਆਨੀ ਕੈਸਾ ਹੋਏ, ਆਪ ਪਛਾਣੇ ਬੂਝੇ ਸੋਏ, ਜਿਹੜਾ ਆਪਣੇ ਅੰਦਰ ਦੀਆਂ ਕਿਤਾਬਾਂ ਪੜ੍ਹਨ ਲੱਗ ਪਵੇ ਉਹਨੂੰ ਗਿਆਨੀ ਕਹਿੰਦੇ ਆ, ਜਿਹੜਾ ਆਪਣਾ ਆਪ ਪਹਿਚਾਣੇ। ਕਦੀ ਅਸੀਂ ਦਿੱਤੀ ਪਰਿਭਾਸ਼ਾ ਕਥਾ ਵਾਚਕਾਂ,
ਹੁਣ ਕੀਰਤਨੀਆਂ ਵੀ ਜਿਹਨੂੰ ਦੋਸਤ ਲਗਾਉਣ ਵਾਹਿਗੁਰੂ ਮੈਂ ਨਿੰਦਿਆ ਨੀ ਕਰ ਰਿਹਾ, ਉਹ ਵੀ ਤਵਾ ਲਾ ਦਿੰਦਾ ਕਿਉਂਕਿ ਅਸੀਂ ਵੇਹਦੇ ਹਾਂ ਕਿੱਧਰ ਜਾਂਦਾ ਪਿਆ ਸਿੱਖਾਂ ਦਾ ਰੋਹ, ਉਧਰ ਹੀ ਚੱਲ ਪਓ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਤਾਂ ਕੀਰਤਨੀਆਂ ਦੀ ਪਰਿਭਾਸ਼ਾ ਵੀ ਦਿੰਦਾ, ਹੁਣ ਆ ਪਛਾਣ ਹੈ ਬੁੱਝ ਹੈ ਸੋਏ ਗੁਰ ਪ੍ਰਸਾਦ ਕਰੇ ਵਿਚਾਰ ਸੋ ਗਿਆਨੀ ਦਰਗਹਿ ਪ੍ਰਵਾਨ, ਉਹ ਹੈ ਗਿਆਨੀ। ਤੇ ਜੇ ਸਿਰਫ ਅਸੀਂ ਕਿਤੇ ਨੁਕਤੇ ਨੂੰ ਲੈ ਕੇ ਦੋ ਘੰਟੇ ਵਿਆਖਿਆ ਕਰ ਦਈਏ ਤੇ ਅਸੀਂ ਗਿਆਨੀ, ਤੁਸੀਂ ਕਹੋਗੇ ਸਾਰੇ ਕਹਿੰਦੇ ਇੱਕ ਦੂਜੇ ਨੂੰ। ਪਰ ਮਹਾਰਾਜ ਕਹਿੰਦੇ ਆ ਕਿਆ ਪੜ੍ਹੀ ਹੈ, ਕਿਆ ਗੁਣੀਆਂ, ਕਿਆ ਵੇਦ ਕੁਰਾਨਾ ਸੁਣੀਆਂ, ਪੜੇ ਸੁਣੇ ਕਿਆ ਹੋਈ ਜੋ ਸਹਿਜ ਨਾ ਮਿਲੇ ਉਸ ਹੋਈ। ਇਹ ਗਿਆਨ ਥੋੜਾ, ਫਿਰ ਬੇਨਤੀ ਸੁਣੀ, ਹੁਣ ਕੀਰਤਨੀ ਹੈ। ਮੇਰਾ ਖਿਆਲ ਬਹੁਤ ਕੀਰਤਨੀਆਂ ਦੀ ਘੱਟ ਪਰਿਭਾਸ਼ਾ ਦਿੱਤੀ ਜਾਂਦੀ, ਇਹ ਤਾਂ ਕਿਹਾ ਜਾਂਦਾ ਹਰ ਦਿਨ ਰਹਿਣ ਕੀਰਤਨ ਗਾਈਏ ਬਹੁ ਨਜੋਨੀ ਪਾਈਏ, ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕੈ ਕਰਮਾ। ਪਰ ਮਹਾਰਾਜ ਕਹਿੰਦੇ ਆ ਭਲੋ ਭਲੋ ਰੇ ਕੀਰਤਨੀਆਂ, ਅਗਲੀ ਤੋਕੀ ਹੈ ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸਵਾਓ। ਕੀਰਤਨੀਆਂ ਉਹ ਹੈ ਕਿ ਜਿਹੜਾ ਆਪਣੇ ਕਿੱਤੇ ਨੂੰ ਕੇਵਲ ਧੰਦਾ ਨਾ ਬਣਾ ਲੈ, ਉਹਨੂੰ ਧਰਮ ਬਣਾ ਕੇ ਕਮਾਏ। ਇਹ ਭਲੋ ਭਲੋ ਕੀਰਤਨੀਆਂ ਦੇ ਕੇ ਅਗਲੀ ਤੋਕੇ ਦੀ ਸੁਣਾਈ, ਰਾਮ ਰਮਾ ਰਾਮਾ ਗੁਣ ਗਾਓ ਛੋੜ ਮਾਇਆ ਕੇ ਧੰਦ ਸਵਾਓ। ਮੈਂ ਬੇਨਤੀ ਕਰਾਂ ਇਹ ਗਿਆਨੀ ਜਿਹੜਾ ਲਫ਼ਜ਼ ਹੈ ਇਸਦਾ ਮਤਲਬ ਇਹ ਨਹੀਂ ਕਿ ਬਹੁਤ ਸਾਰੇ ਜਿਹਨੂੰ ਗ੍ਰੰਥ ਚੇਤੇ ਆ। ਗਿਆਨੀ ਇੱਕ ਅਵਸਥਾ ਹੈ, ਉਹ ਸੁਰਤ ਦੀ ਅਵਸਥਾ ਹੈ ਜਿੱਥੇ ਨਾ ਤਾਂ ਕਿਸੇ ਤੋਂ ਡਰਦਾ ਹੈ ਤੇ ਜੇ ਡਰਦਾ ਨਹੀਂ ਕਿਸੇ ਨੂੰ ਡਰਾਉਂਦਾ ਵੀ ਨਹੀਂ। ਇਹ ਤਾਂ ਮਹਾਰਾਜ ਨੇ ਸ਼ਬਦ ਵਰਤੇ ਕਿਉਂਕਿ ਅਕਸਰ ਬੰਦਾ ਜਦੋਂ ਦੁਨੀਆਂ ਵੱਲੋਂ ਭੈ ਮੁਕਤ ਹੁੰਦਾ ਥੋੜਾ ਜਿਹਾ, ਪਦਵੀ ਤੇ ਆ ਜਾਏ, ਚਾਰ ਬੰਦੇ ਆ ਜਾਣ, ਆਪ ਸਭ ਨੂੰ ਪਤਾ ਹੈ ਉਸ ਮੁਲਕ ਵਿੱਚ ਜਿੱਥੋਂ ਆਪ ਆਏ ਆ ਜਿਹਦੇ ਕੋਲ ਥੋੜੀ ਜਿਹੀ ਤਾਕਤ ਆ ਗਏ ਰੱਜ ਕੇ ਲੋਕਾਂ ਨੂੰ ਦਬਕੇ ਲਾਉਂਦਾ ਡਰਾਉਂਦਾ ਹੈ। ਪਰ ਗੁਰੂ ਸਾਹਿਬ ਕਹਿੰਦੇ ਨਹੀਂ, ਅਸਲ ਚ ਗਿਆਨੀ ਉਹ ਵੇ ਜਿਹੜਾ ਨਾ ਕਿਸੇ ਨੂੰ ਡਰਾਉਂਦਾ ਤੇ ਨਾ ਕਿਸੇ ਤੋਂ ਡਰਦਾ। ਆਓ ਥੋੜਾ ਜਿਹਾ ਇਹ ਅਵਸਥਾ ਕਿਵੇਂ ਮਿਲੇ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਮੁਤਾਬਕ ਕੱਲ ਵੀ ਮਰਦ ਕੀਤੀ ਸੀ, ਜਿਹਨੂੰ ਜਪਾਂਗੇ ਉਹਦੇ ਵਰਗੇ ਆਪਾਂ ਹੋਵਾਂਗੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਪਰਮਾਤਮਾ ਇੱਕ ਐਸਾ ਹੈ ਜਿਹਨੂੰ ਕੋਈ ਭੈ ਨਹੀਂ, ਤੇ ਇਹ ਵੀ ਆਪ ਨੂੰ ਬੇਨਤੀ ਕੀਤੀ ਮੂਲ ਮੰਤਰ ਵਿੱਚ ਨਿਰਭਉ ਹੈ, ਨਿਰਵੈਰ ਹੈ। ਇਹ ਵੀ ਆਪਾਂ ਪੜ੍ਹਨੇ ਆ ਵੀ ਕੋਈ ਚੀਜ਼ ਐਸੀ ਦੁਨੀਆਂ ਚ ਨਹੀਂ ਜਿਹੜੀ ਰੱਬ ਆਪਣੇ ਭੈ ਚ ਨਾ ਚਲਾਉਂਦਾ ਹੋਵੇ। ਹਾਲਾਂਕਿ ਅਸੀਂ ਕਹਿ ਦਿੰਦੇ ਹਾਂ ਅਸੀਂ ਪਰਮਾਤਮਾ ਦੇ ਭੈ ਨੂੰ ਨਹੀਂ ਮੰਨਦੇ, ਯਾਦ ਰੱਖਿਓ ਇਹ ਖੌਮੇ ਦੇ ਸ਼ਬਦ ਨੇ। ਜਿੱਦਣ ਉਹ ਭੈ ਤੇ ਮਨਾਣ ਹੁੰਦਾ ਹੈ ਨਾ, 800 ਗੱਡੀਆਂ ਦਾ ਕਾਫਲਾ ਲਿਆ ਉਹਨੇ ਸ਼ਾਮ ਤੱਕ ਰੋਲ ਕੇ ਰੱਖ ਦਿੱਤਾ। ਮੈਂ ਤਰਕ ਨਹੀਂ ਕਰ ਰਿਹਾ, ਕਿਸੇ ਦੀ ਪਰਵਾਹ ਨਹੀਂ ਘੁਮਾਉਂਦਾ, ਪਰ ਸੱਚ ਇਹ ਵੇ ਪਰਮਾਤਮਾ ਆਪਣੇ ਭੈ ਦੀ ਨਕੇਲ ਸਾਡੇ ਚ ਪਾਈ ਬੈਠਾ। ਧਰਤੀ ਉੱਪਰ ਕੋਟਗੜ ਚੇਤੀ ਗਈ ਬਜਾਏ ਜੋ ਅਸਮਾਨ ਨਾ ਮਾਵਨੀ ਤਿੰਨ ਨੱਕ ਨਸਾਂ ਪਾਏ। ਜੇ ਕਿ ਮੈਂ ਮੰਨਦਾ ਨਹੀਂ, ਮੌਤ ਸਖਤਾਂ ਨੂੰ ਲੁਕਾਉਣ ਜਾ ਰਿਹਾ। ਹੁਣ ਆਹ ਜਿਹੜਾ ਭੈ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਆ, ਉਹ ਕਿਉਂ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਪਰਮਾਤਮਾ ਨੂੰ ਭੈ ਮੁਕਤ ਕਿਹਾ, ਉਹਨੂੰ ਕੋਈ ਭੈ ਨਹੀਂ, ਉਹਨੂੰ ਦੁਸ਼ਮਣ ਦਾ ਕੋਈ ਭੈ ਨਹੀਂ, ਉਹਨੂੰ ਜਨਮ ਦਾ ਕੋਈ ਭੈ ਨਹੀਂ, ਚੇਤੇ ਰੱਖੇ ਉਹਨੂੰ ਮੌਤ ਦਾ ਕੋਈ ਭੈ ਨਹੀਂ, ਉਹਦਾ ਸ਼ਰੀਕ ਕੋਈ ਨਹੀਂ ਹੋ ਸਕਦਾ ਉਹਨੂੰ ਕੋਈ ਭੈ ਨਹੀਂ, ਉਹਦੀ ਹੋਂਦ ਨਹੀਂ ਕੋਈ ਮਿਟਾ ਸਕਦਾ ਉਹਨੂੰ ਕੋਈ ਭੈ ਨਹੀਂ। ਸੱਚ ਇਵੇ ਬੰਦੇ ਦੀ ਇੱਛਾ ਵੀ ਇਵੇ। ਮਹਾਰਾਜ ਕਹਿੰਦੇ ਨੇ ਜੇ ਇਸ ਅਵਸਥਾ ਤੇ ਪਹੁੰਚਣਾ ਹੈ ਤੇ ਜੇ ਉਸ ਨਿਰਭਉ ਨੂੰ ਜਪੇਗਾ ਇੱਕ ਦਿਨ ਤੂੰ ਹੀ ਭੈ ਮੁਕਤ ਹੋ ਜਾਏ। ਥੋੜਾ ਜਿਹਾ ਇਸ ਵਿਸ਼ੇ ਨੂੰ ਸੁਣਨਾ ਹੈ, ਗਹਿਰਾ ਜਿਹਾ ਲੱਗੇਗਾ। ਅਸੀਂ ਇੱਕ ਸ਼ਬਦ ਪੜ੍ਹਨੇ ਆ, ਭੈ ਵਿੱਚ ਪਵਣ ਵੈ ਸਦਵਾਓ, ਭੈ ਵਿੱਚ ਚੱਲੇ ਲੱਖ ਦਰਿਆਓ, ਭੈ ਵਿੱਚ ਅਗਨ ਕੱਢੇ ਵਿਗਾੜ, ਭੈ ਵਿੱਚ ਧਰਤੀ ਦੱਬੀ ਪਾਰ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋ ਕਰੋੜੀ ਚਲਤ ਅਨੰਤ, ਉਹਦੇ ਖੀਰ ਚ ਹੈ। ਮਹਾਰਾਜ ਕਹਿੰਦੇ ਨੇ ਸਾਰਿਆਂ ਦੇ ਉੱਤੇ ਤੂੰ ਭੈ ਲਿਖਿਆ ਹੈ, ਪਰ ਜਿਹੜਾ ਨਿਰਭਉ ਹੈ ਸਗਲਿਆਂ ਭਉ ਲਿਖਿਆ ਫਿਰ ਲੇਖ ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਕਿਉਂ ਸਾਨੂੰ ਕਿਹਾ ਜਾਂਦਾ ਸੂਰਜ ਨਾ ਮੰਨੋ, ਚੰਦਰਮਾ ਦੀ ਪੂਜਾ ਨਾ ਕਰੋ, ਅਸੀਂ ਪਵਨ ਨੂੰ ਨਹੀਂ ਮੰਨਦੇ, ਅਸੀਂ ਰੱਬ ਦੀਆਂ ਦਿੱਤੀਆਂ ਹੋਈਆਂ ਦਾਤਾਂ ਕਰਕੇ ਦਾਤਾਂ ਦਾ ਸ਼ੁਕਰ ਕਰਨੇ ਆ, ਪਰ ਚੇਤੇ ਰੱਖੋ ਅਸੀਂ ਦਾਤਾਂ ਦੀ ਪੂਜਾ ਨਹੀਂ ਕਰਦੇ। ਫਿਰ ਮੈਂ ਲੱਭੀ ਦੌਰਾਨ ਲੱਗਾ, ਕਿਉਂਕਿ ਕੋਈ ਰੁੱਖ ਪੂਜਦਾ, ਕੋਈ ਪਵਨ ਪੂਜਦਾ, ਕੋਈ ਚੰਦਰਮਾ ਪੂਜਦਾ, ਉਹ ਗੁਰੂ ਸਾਹਿਬ ਸਾਨੂੰ ਕੀ ਕਹਿ ਰਹੇ ਆ? ਉਹ ਕਹਿੰਦੇ ਆ ਭਲਿਆ ਇਹ ਸਾਰੀਆਂ ਭੈ ਵਿੱਚ ਨੇ, ਪਰਮਾਤਮਾ ਦੇ ਡਰ ਚ ਨੇ, ਤੂੰ ਦਾਤਾਂ ਨੂੰ ਪੂਜਣ ਦੀ ਥਾਂ ਤੂੰ ਦਾਤਾਰ ਦੀ ਪੂਜਾ ਕਰ ਜਿਹਦੇ ਭੈ ਵੀ ਚੱਲਦੀਆਂ ਪਈਆਂ ਨੇ। ਇਹਨੂੰ ਬਜਾਏ ਕਿ ਦੂਜੇ ਤਰੀਕੇ ਨਾਲ ਈਰਖਾ ਵੱਜ ਕਹਿਣਾ, ਸਿੱਧੀ ਜੀ ਗੱਲ, ਗੁਰੂ ਨਾਨਕ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਮੈਂ ਸਿੱਖ ਨੂੰ ਸਿੰਘ ਬਣਾਉਣਾ ਹੈ। ਚਲੋ ਆਪਾਂ ਸਿੰਘ ਦੂਜੇ ਪਾਸੇ, ਹੁਣ ਹੋਰ ਹਾਲ ਸਾਡਾ ਕੋਈ ਨੀ ਰਹਿ ਗਿਆ। ਮੈਂ ਵਿੱਚੋਂ ਟੋਕ ਕੇ ਬਹਿ ਕੇ ਮੰਜੀ ਤੇ ਮੈਂ ਕਹਿਣੀ ਗੱਲ ਜਾ ਕੇ ਲਾਈ, ਪੂਰਾ ਸੰਸਾਰ ਸੁਣੀ। ਕਈਆਂ ਨੇ ਤਿਉਂਜੀ ਸਿੰਘ ਛੱਡ ਦਿੱਤਾ, ਆਪਣਾ ਨਾਂ ਅੱਗੇ ਗਿੱਲ, ਅੱਗੇ ਮਾਨ, ਅੱਗੇ ਚੀਮਾ, ਅੱਗੇ ਵਿਰਕ, ਇਹ ਹੀ ਹੈ ਨਾ ਜੀ, ਸਿੰਘ ਵਿੱਚੋਂ ਉਡਾ ਦਿੱਤਾ। ਤੇ ਜਿਹੜੇ ਥੋੜਾ ਜਿਹਾ ਭੈ ਰੱਖਦੇ ਉਹ ਵੀ ਵੀਰ ਜੀ, ਦਵਿੰਦਰ ਵੀਰ ਜੀ, ਮਹਿੰਦਰ ਵੀਰ ਜੀ, ਪਿੰਦਰਪਾਲ ਵੀਰ ਜੀ, ਉਹ ਮੈਂ ਕਹਿੰਦਾ ਓਏ ਜਿਹੜੇ ਸਾਨੂੰ ਮਾਪਿਆਂ ਨੇ ਨਾਂ ਦਿੱਤੇ ਉਹ ਲਈ ਜਾਂਦੇ ਹੋ, ਜਿਹੜਾ ਗੁਰੂ ਗੋਬਿੰਦ ਸਿੰਘ ਨੇ ਸਿੰਘ ਦਿੱਤਾ ਉਹਨੂੰ ਕਿਉਂ ਉਡਾਈ ਜਾਂਦੇ ਹੋ? ਤੁਸੀਂ ਦੇਖਿਆ ਕਈ ਵਾਰੀ ਧਾਰਮਿਕ ਬੰਦੇ ਵੀ ਉਹ ਸਿੰਘ ਹੀ ਉਡਾ ਦਿੱਤਾ ਵਿੱਚੋਂ। ਕੱਲ ਵੀ ਸੀ ਗੱਲ, ਸਤਨਾਮ ਜੀ ਇਸਤਰੀ ਨਾ ਜੀ, ਵਰਿਆਮ ਜੀ, ਫਲਾਣਾ ਵੀਰ ਜੀ, ਉਹ ਗੁਰਮੁਖੋ ਵਿੱਚੋਂ ਸਿੰਘ ਕਿੱਥੇ ਗਿਆ? ਸਿੰਘ ਸ਼ਬਦ ਦੇ ਬੜੇ ਗਹਿਰੇ ਅਰਥ ਨੇ। ਸਿੰਘ ਕੱਲਾ ਇਹ ਪ੍ਰਤੀਕ ਨਹੀਂ ਬਹਾਦਰੀ ਦਾ। ਸੱਚ ਇਹ ਵੇ ਕੁੱਤੇ ਬਿਰਤੀ ਨਹੀਂ ਗੁਰੂ ਨੇ ਬਣਾਈ, ਗੁਰੂ ਨੇ ਸਿੱਖ ਨੂੰ ਸਿੰਘ ਬਿਰਤੀ ਬਣਾਇਆ। ਮੈਂ ਫਿਰ ਉਸੇ ਵਿਸ਼ੇ ਤੇ ਆਉਣਾ ਭੈ ਤੇ। ਤੁਸੀਂ ਕੁੱਤੇ ਨੂੰ ਕਦੀ ਵੱਟਾ ਮਾਰੋ, ਕੁੱਤਾ ਵੱਟੇ ਨੂੰ ਮੂੰਹ ਚ ਪਾ ਲੈਂਦਾ। ਸੋਟਾ ਮਾਰੋ, ਕੁੱਤਾ ਸੋਟੇ ਨੂੰ ਮੂੰਹ ਚ ਪਾ ਲੈਂਦਾ। ਤੁਸੀਂ ਕੋਈ ਚੀਜ਼ ਕੁੱਤੇ ਨੂੰ ਮਾਰੋਗੇ, ਜਿਹੜੀ ਚੀਜ਼ ਉਹਨੂੰ ਸਪਰਸ਼ ਕਰੇਗੀ ਕੁੱਤਾ ਉਹਨੂੰ ਹੀ ਦੇਖੇਗਾ। ਸ਼ੇਰ ਨੂੰ ਡਾਂਗ ਮਾਰ ਕੇ ਦੇਖੋ, ਡਾਂਗ ਨੀ ਮੂੰਹ ਚ ਪਾਉਂਦਾ, ਡਾਂਗ ਮਾਰਨ ਵਾਲੇ ਨੂੰ ਦੇਖਦਾ ਹੈ ਤੇ ਮਾਰੀ ਕਿਸਨੇ। ਸ਼ੇਰ ਨੂੰ ਪੱਥਰ ਮਾਰ ਕੇ ਦੇਖੋ, ਉਹ ਪੱਥਰ ਨੀ ਮੂੰਹ ਚ ਪਾਉਂਦਾ, ਉਹ ਪੱਥਰ ਵੱਜੇ ਤੇ ਪੱਥਰ ਮਾਰਨੇ ਵਾਲ ਝਟਕਦਾ ਹੈ। ਈਵਨ ਕਿ ਉਹਨੂੰ ਗੋਲੀ ਵੀ ਵੱਜ ਜਾਏ ਉਹ ਗੋਲੀ ਦੀ ਪਰਵਾਹ ਨੀ ਕਰਦਾ, ਗੋਲੀ ਮਾਰਨ ਵਾਲੇ ਵੱਲ ਦੇਖਦਾ ਹੈ। ਕੁੱਤਾ ਜਿਹੜੀ ਚੀਜ਼ ਆਉਂਦੀ ਹੈ ਉਹਨੂੰ ਮੂੰਹ ਚ ਪਕੜਦਾ ਹੈ, ਸ਼ੇਰ ਜਿੱਥੋਂ ਆਉਂਦੀ ਹੈ ਉਹਨੂੰ ਧਿਆਨ ਨਾਲ ਦੇਖਦਾ ਹੈ। ਚੇਤੇ ਰੱਖਿਓ, ਕੁੱਤਾ ਬਿਰਤੀ ਕੇਵਲ ਦਾਤਾਂ ਪਕੜਦੀ ਹੈ, ਸ਼ੇਰ ਬਿਰਤੀ ਕਿੱਥੋਂ ਆ ਰਿਹਾ ਉਸ ਦਾਤੇ ਨੂੰ ਪਕੜਦੀ ਹੈ। ਮੇਰੀ ਬੇਨਤੀ ਸ਼ਾਇਦ ਸਮਝ ਗਏ ਹੋ ਕਿ ਸ਼ੇਰ ਬਿਰਤੀ ਇੱਕ ਬੜੀ ਵੱਡੀ ਬਿਰਤੀ। ਮੈਂ ਫਿਰ ਅਰਜ਼ ਕਰਾਂਗਾ, ਅਸੀਂ ਉਹਨੂੰ ਪੂਜਨੇ, ਉਹਨੇ ਸਾਰੇ ਡਰਨੇ ਆ ਸੱਚੀ ਲੋ ਮਰਨਾ ਜਾਈਏ। ਤੇ ਗੁਰੂ ਸਾਹਿਬ ਕਹਿੰਦੇ ਫਿਰ ਉਹਨੂੰ ਕਿਉਂ ਨੀ ਜਪ ਲੈਂਦਾ ਜਿਹਨੂੰ ਮੌਤ ਆਉਂਦੀ? ਕੋਈ ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਰਸਾਤਮ ਸਰੀਕ ਹੈ, ਤੂੰ ਉਹਨੂੰ ਕਿਉਂ ਨੀ ਮੰਨਦਾ? ਸਗਲ ਸਮੱਗਰੀ ਡਰੈ ਵਿਆਪੀ ਬਿਨ ਡਰ ਕਰਨਾ ਖਾਰਾ। ਮੈਂ ਬੇਨਤੀ ਕਰਾਂਗਾ, ਇਹ ਅਵਸਥਾ ਗੁਰੂ ਤੇਗ ਬਹਾਦਰ ਸਾਹਿਬ ਜੋ ਬੋਲ ਰਹੇ ਆ, ਇਹ ਕੇਵਲ ਸ਼ਲੋਕ ਨਹੀਂ, ਸੱਚ ਇਹ ਵੇ ਕਿ ਗੁਰੂ ਤੇਗ ਬਹਾਦਰ ਨੇ ਹਰ ਸ਼ਲੋਕ ਆਪਣੇ ਪਿੰਡੇ ਤੇ ਹੰਡਾ ਕੇ ਸਾਨੂੰ ਦਿਖਾਇਆ। ਉਹਨਾਂ ਨੂੰ ਕਿਸੇ ਦਾ ਭੈ ਨਹੀਂ। ਪਰ ਇਹ ਵੀ ਤੁਹਾਨੂੰ ਪਤਾ, ਚਲੋ ਕਰਤਾਰਪੁਰ ਦੀ ਜੰਗ ਦਾ ਜ਼ਿਕਰ ਲੜੇ, ਉਦੋਂ ਬਾਅਦ ਉਹਨਾਂ ਕੋਈ ਲੜਾਈ ਨਹੀਂ ਕੀਤੀ, ਬਸ ਕੇਵਲ ਸਿਮਰਨ ਭਗਤੀ ਇਬਾਦਤ ਕੀਤੀ। ਤੇ ਇਬਾਦਤ ਦਾ ਅਰਥ ਉਹਨਾਂ ਜੋਗੀਆਂ ਉਹਨਾਂ ਭਗੌੜਿਆਂ ਨਾਲ ਮਤ ਕਰੋ ਕਿ ਜੇ ਭੋਰੇ ਚ ਬੈਠੇ ਜੀ ਤੇ ਕੰਸੈਪਟ ਹੀ ਕੋਈ ਨੀ। ਯਾਦ ਰੱਖਿਓ, ਜਿਹੜੇ ਅਨਮਤੀ ਭੋਰੇ ਚ ਬੈਠੇ ਉਹ ਬਾਹਰ ਨਿਕਲ ਕੇ ਸਮਾਜ ਵਿਚ ਆਏ ਨਹੀਂ, ਪਰ ਜਿਹੜਾ ਇਹ ਭੋਰੇ ਚ ਬੈਠਾ ਜਿੱਦਣ ਸਾਰੀ ਦੁਨੀਆਂ ਜਵਾਬ ਦੇਗੀ ਅੱਗੇ ਵੱਧ ਕੇ ਨੀਵਾਂ ਪਕੜੇ ਸੀ, ਉਹਨਾਂ ਦੀ ਤੁਲਨਾ ਉਹਨਾਂ ਲੋਕਾਂ ਨਾਲ ਕਿਉਂ ਕਰ ਰਹੇ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੇ ਭੈ ਮੁਕਤ ਹੋਣਾ ਹੈ ਤੇ ਫਿਰ ਇੱਕ ਕੰਮ ਕਰ, ਉਹਨੂੰ ਜਪ ਜਿਹੜਾ ਭੈ ਤੋਂ ਮੁਕਤ ਹੈ। ਅਸੀਂ ਰੋਜ਼ ਪਾਠ ਕਰਨੇ ਆ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ। ਆਹ ਅਵਸਥਾ ਤਾਂ ਹੈ, ਨਿਰਭਉ ਨੂੰ ਜਪਾਂਗੇ, ਨਿਰਭਉ ਜਪੈ ਸਗਲ ਭਉ ਮਿਟੈ, ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਭੈ ਤੇ ਨਿਰਭਉ ਹੋਏ ਬਸਾਨਾ, ਇਹਦੇ ਅਰਥ ਜਿਹੜਾ ਪਰਮਾਤਮਾ ਦੇ ਭੈ ਚ ਰਹਿੰਦਾ, ਭੈ ਚ ਰਹਿੰਦਾ ਰਹਿੰਦਾ ਇੱਕ ਦਿਨ ਨੂੰ ਨਿਰਭਉ ਹੋ ਜਾਂਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਕਦੀ ਕਿਸੇ ਨੂੰ ਭੈ ਨਹੀਂ ਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਭੈ ਮੰਨਿਆ ਵੀ ਨਹੀਂ। ਥੋੜਾ ਜਿਹਾ ਮੈਂ ਇਤਿਹਾਸ ਵੱਲੋਂ ਆਪ ਜੀ ਦਾ ਧਿਆਨ ਲਿਜਾਣਾ ਚਾਹੁੰਦਾ। ਆਪ ਸਭ ਨੂੰ ਪਤਾ ਹੈ ਕਿ ਜਿਸ ਦਿਨ ਮਹਾਰਾਜ ਜੀ ਗੁਰਗੱਦੀ ਨਿਸ਼ੀਨ ਹੁੰਦੇ ਆ, ਚਲੋ ਰਸਮ ਬਾਬਾ ਬਕਾਲਾ ਸਾਹਿਬ ਪੂਰੀ ਹੁੰਦੀ, ਤੇ ਉਸ ਦਿਨ ਸ਼ਾਮ ਨੂੰ ਮਹਾਰਾਜ ਤੇ ਗੋਲੀ ਚੱਲਦੀ, ਸ਼ੀਆਂ ਮਸੰਦ ਚਲਾਉਂਦਾ, ਧੀਰਮਲ ਦੇ ਕਹਿਣ ਤੇ ਚਲਾਉਂਦਾ, ਕਿਉਂ ਕਹਿ ਲਵਾਂ ਭਤੀਜਾ ਚਾਚੇ ਤੇ ਗੋਲੀ ਚਲਵਾ ਰਿਹਾ। ਬਾਬਾ ਗੁਰਦਿੱਤਾ ਜੀ ਦੇ ਬੇਟੇ ਨੇ ਬਾਬਾ ਧੀਰਮਲ ਜੀ, ਗੁਰੂ ਤੇਗ ਬਹਾਦਰ ਸਾਹਿਬ ਤੇ ਗੋਲੀ ਚੱਲਦੀ ਹੈ। ਏਡੇ ਨਿਰਵੈਰ, ਇਤਿਹਾਸ ਕਹਿੰਦਾ ਕਿ ਗੋਲੀ ਮੱਥੇ ਨੂੰ ਛੂ ਕੇ ਨਿਕਲਦੀ ਹੈ ਤੇ ਗੁਰੂ ਤੇਗ ਬਹਾਦਰ ਖਲੋ ਕੇ ਉੱਚੀ ਆਵਾਜ਼ ਵਿਚ ਕਹਿੰਦੇ ਨੇ ਭਲੇ ਧੀਰਮਲ, ਭਲੇ ਜੀ, ਭਲੇ ਧੀਰਮਲ ਕਹੀ, ਧੀਰਮਲ ਪਰਮਾਤਮਾ ਤੇਰਾ ਭਲਾ ਕਰੇ, ਪਰਮਾਤਮਾ ਤੇਰਾ ਭਲਾ ਕਰੇ, ਭਲੇ ਧੀਰਮਲ, ਭਲੇ ਜੀ, ਭਲੇ ਧੀਰਮਲ ਧੀਰ। ਬਹੁ ਬਾਰ ਸਤਿਗੁਰ ਕਹਿਓ ਸ਼੍ਰੀ ਪਤ ਗੁਣੀ ਗਹੀਰ, ਗੋਲੀ ਚੱਲਣ ਤੋਂ ਬਾਅਦ ਕਹਿੰਦੇ ਧੀਰਮਲ ਪਰਮਾਤਮਾ ਤੇਰਾ ਭਲਾ ਕਰੇ, ਡੋਲ ਖੋਤੇ। ਮੱਖਣ ਸ਼ਾਹ ਦੇ ਮਨ ਚ ਭਾਵਨਾ ਹੈ, ਸਾਨੂੰ ਪਤਾ ਹੈ ਕਿ ਉਹ ਸਭ ਕੁਝ ਜੋ ਗੁਰੂ ਘਰੋਂ ਲੈ ਕੇ ਗਿਆ ਉਹ ਪੰਡਾ ਬਣ ਕੇ ਵਾਪਸ ਲੈ ਕੇ ਆਏ। ਜਦੋਂ ਮੱਖਣ ਸ਼ਾਹ ਨੇ ਵਾਪਸ ਲਿਆ, ਮਹਾਰਾਜ ਆ ਕੇ ਕਹਿੰਦਾ ਮੱਖਣ ਸ਼ਾਹ ਬੜੇ ਆਕਾਂਤ ਤੇ ਬੈਠੇ ਸਾਂ, ਅੱਜ ਹੀ ਢੇਰ ਲੱਗਾ ਤੇ ਸ਼ਾਮ ਨੂੰ ਗੋਲੀ ਚੱਲ ਗਈ, ਪਹਿਲਾਂ ਕਦੀ ਨਹੀਂ ਸੀ ਚੱਲੀ। ਕਹਿੰਦਾ ਸਾਰੀ ਕਰਾਮਾਤ ਇਹਦੀ ਵਾਪਰੀ ਆ, ਦੇ ਦੇ ਨਾ। ਉਹ ਸਿੱਖ ਹੈ ਨਾ, ਉਹਦਾ ਅੰਦਰ ਕਿਵੇਂ ਜਰੇਗਾ। ਦਾਸ ਸੂਰਤ ਗਿਆ, ਸੂਰਤ ਦੇ ਬਿਲਕੁਲ ਨੇੜੇ ਸਮੁੰਦਰ ਵਗਦਾ, ਸਮੁੰਦਰ ਨੇੜੇ ਵੇ ਜੀ, ਤੇ ਅਸਲ ਚ ਜਿਹੜਾ ਜਹਾਜ਼ ਵੀ ਭਾਈ ਮੱਖਣ ਸ਼ਾਹ ਦਾ ਅਟਕਿਆ ਸੀ, ਉਸ ਸੂਰਤ ਦੇ ਨੇੜੇ ਹੀ ਅਟਕਿਆ ਸੀ। ਸੂਰਤ ਦੇ ਨੇੜੇ ਮੈਂ ਗਿਆ ਉੱਥੇ, ਚਲੋ ਥਾਂ ਨਾ ਤਾਂ ਕੋਈ ਨੀ, ਪਤਾ ਨੀ ਕਿਹੜੀ ਥਾਂ, ਕਾਫੀ ਲੰਮਾ ਉੱਥੇ ਸਮੁੰਦਰ ਲੱਗਦਾ ਗੁਜਰਾਤ ਚ। ਹੁਣ ਮਹਾਰਾਜ ਭਲਾ ਕਿਆ, ਦੂਸਰੀ ਬੇਨਤੀ, ਮੱਖਣ ਸ਼ਾਹ ਕੋਲ ਤਾਕਤ ਕਹਿ ਤੋਪ ਰੱਖਣ ਦੀ ਇਜਾਜ਼ਤ ਤੇ, ਸਿਪਾਹੀ ਉਹਦੇ ਕੋਲ ਨੇ, ਬਰੂਦ ਉਹਦੇ ਕੋਲ, ਛੋਟਾ ਮੋਟਾ ਬੰਦਾ ਨੀ, ਸਰਕਾਰੀ ਦਰਬਾਰੇ ਉਹਦੀ 65 ਹੈ। ਪਰ ਜਦੋਂ ਉਹਨੇ 6 ਮਸੰਦ ਨੂੰ ਬੰਨਿਆ, ਯਾਦ ਰੱਖਿਓ ਵਾਹਿਗੁਰੂ ਜੀ, ਤਾਕਤ ਵਾਲਾ ਕਿਸੇ ਨੂੰ ਖਿਮਾ ਕਰ ਦੇਵੇ ਤੇ ਇਹ ਬਹੁਤ ਵੱਡਾ ਸੂਰਮਾ ਹੁੰਦਾ ਹੈ। ਮਹਾਰਾਜ ਜੀ ਨੇ ਕਿਹਾ ਇਹਨੂੰ ਮਾਫ ਕਰ ਦੇ। ਮੱਖਣ ਸ਼ਾਹ ਕਹਿੰਦਾ ਮਹਾਰਾਜ ਤੁਹਾਡੇ ਤੇ ਗੋਲੀ ਚਲਾਈ। ਹਜ਼ੂਰ ਨੇ ਉੱਤੇ ਸ਼ਬਦ ਕਹੇ, ਆ ਹੈ ਨਿਰਵੈਰਤਾ, ਕਰਨੀ ਸ਼ਿਮਾ ਮਹਾ ਤਪ ਦਾਨ, ਤਪ ਜਾਨ ਸ਼ਿਮਾ ਕਰਨ ਕੀ ਦੈਵੋ ਦਾਨ, ਸ਼ਿਮਾ ਸਕਲ ਤੀਰਥ ਇਸ਼ਨਾਨ, ਸ਼ਿਮਾ ਕਰਤ ਨਰਕੀ ਕਲਿਆਣ, ਸ਼ਿਮਾ ਸਮਾਨ ਆਨ ਕੁਲ ਨਾਹੇ, ਜਾਂ ਤੇ ਸ਼ਿਮਾ ਧਰੋ ਮਨ ਮਾਏ। ਮੱਖਣ ਸ਼ਾਹ ਤੇਰੇ ਕੋਲ ਤਾਕਤ ਰੱਬ ਨੇ ਦਿੱਤੀ, ਜਦ ਸ਼ਿਮਾ ਕਰ ਦੇਂਗਾ ਪਰਮਾਤਮਾ ਖੁਸ਼ ਹੋ ਜਾਏਗਾ। ਜੇ ਅੰਦਰ ਖੌੜਾ ਭਾਂਡਾ ਹੁੰਦਾ ਕਹਿੰਦਾ ਇਹਨੂੰ ਸਿਟਕਾ ਕੇ ਰੱਖ ਦੇ। ਮੈਂ ਇੱਕ ਬੇਨਤੀ ਕਰਾਂਗਾ ਕਿ ਗੁਰੂ ਤੇਗ ਬਹਾਦਰ ਭੈ ਤੋਂ ਰਹਿ ਤਾਂ, ਥੋੜੀ ਜਿਹੀ ਬੇਨਤੀ ਸੁਣੀ, ਕਿਉਂਕਿ ਉਹਨਾਂ ਜਿਹਨੂੰ ਜਪਿਆ ਉਹਦੇ ਚ ਭੈ ਕੋਈ ਨੀ। ਸਾਡਾ ਇਤਿਹਾਸ ਕਹਿੰਦਾ ਸਰਦਾਰ ਕਪੂਰ ਸਿੰਘ ਹੋਣਾ ਨੇ ਇੱਕ ਲੇਖ ਲਿਖਿਆ ਸੀ ਬਹੁਤ ਸੋਹਣਾ, ਉਹ ਕਹਿੰਦੇ ਨੇ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਚੱਲਦੇ ਆ, ਕਿਉਂਕਿ ਅੱਜ ਥੋੜੀ ਜਿਹੀ ਹਿਸਟਰੀ ਆਉਣੀ ਹੈ, ਐਵੇਂ ਚੱਲ ਪੈਣਾ ਸਿਰ ਦੇਣ ਵਾਸਤੇ। ਇਹ ਤਾਂ ਹੈ ਨੀ ਕਿ ਦਿੱਲੀ ਦੀ ਸੈਰ ਕਰਨ ਚੱਲਿਆ ਮਹਾਰਾਜ ਵਾਪਸ ਆ ਜਾਣ। ਇਥੋਂ ਤੱਕ ਕਿ ਜਦੋਂ ਪੰਡਿਤ ਆਉਂਦੇ ਆ, ਆਨੰਦਪੁਰ ਸਾਹਿਬ ਉਹ ਥਾਂ ਹੈ ਜਿੱਥੇ ਕਸ਼ਮੀਰੀ ਪੰਡਿਤਾਂ ਨੇ ਆ ਕੇ ਪੁਕਾਰ ਕੀਤੀ, ਭਾਈ ਕਿਰਪਾ ਰਾਮ ਦੱਤ ਦੀ ਅਗਵਾਈ ਚ ਆਏ। ਤੇ ਇਹ ਵੀ ਬੇਨਤੀ ਕਰਦੇ ਆ ਦੁਬਾਰਾ ਤੋਂ ਇਸ ਗੱਲ ਨੂੰ ਕਹਿਣਾ ਕਿ ਮਹਾਰਾਜ ਨੇ ਬਾਹਮਣਾ ਦੀ ਬਾਂਹ ਪਕੜੀ, ਬਾਹਮਣ ਭੱਜ ਗਏ। ਯਾਦ ਰੱਖਿਓ ਭਾਈ ਕਿਰਪਾ ਰਾਮ ਅੰਮ੍ਰਿਤ ਛਕ ਕੇ ਕਿਰਪਾ ਸਿੰਘ ਬਣਿਆ, ਚਮਕੌਰ ਦੀ ਗੜੀ ਵਿਚ ਉਹਨੇ ਸ਼ਹਾਦਤ ਦਾ ਜਾਮ ਪੀਤਾ ਸੀ। ਜਿਹੜੀ ਸਿੰਘਾਂ ਦੀ ਲਿਖਤ ਚਮਕੌਰ ਦੀ ਗੜੀ ਵਿਚ, ਉਹਦੇ ਚ ਨਾਂ ਹੈ ਉਹਨਾਂ ਦਾ, ਉੱਥੇ ਆਉਂਦੇ ਆ, ਆ ਕੇ ਪੁਕਾਰ ਕਰਦੇ ਆ। ਦੱਸ ਤਾਂ ਕਈ ਵਾਰੀ ਜਦੋਂ ਆਨੰਦਪੁਰ ਸਾਹਿਬ ਉਸ ਥੜੇ ਤੇ ਜਾਂਦਾ ਹੈ, ਮੈਂ ਕਹਿੰਦਾ ਸਿੱਖੋ ਇੱਥੇ ਆਪਣੇ ਅੰਦਰ ਦੀ ਪੁਕਾਰ ਕਰੋ, ਗੁਰੂ ਤੇਗ ਬਹਾਦਰ ਇੱਥੇ ਬਾਹਾਂ ਪੜਦਾ ਹੈ। ਉਹਨਾਂ ਸ਼ਬਦ ਕਹੇ, ਦੁਖੀ ਵਿਪਰ ਚੱਲ ਆਏ ਪੁਰੀ ਆਨੰਦ, ਬਾਹ ਸਾਡੀ ਪਕੜੀਏ ਹਰਗੋਬਿੰਦ ਕੇ ਨੰਦ, ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਸਾਡੀ ਬਾਂਹ ਪਕੜ। ਤੇ ਮਹਾਰਾਜ ਉੱਥੇ ਜਿਹੜਾ ਸ਼ਬਦ ਕਹਿੰਦੇ ਆ, ਉਹ ਭਾਵੇਂ ਬਾਣੀ ਚ ਨਹੀਂ, ਉਹ ਅਸਲ ਚ ਭੱਟ ਚਾਂਦ ਦਾ ਹੈ। ਜਦੋਂ ਕਹਿੰਦਾ ਬਾਂਹ ਸਾਡੀ ਪਕੜੀਏ ਸ਼੍ਰੀ ਹਰਗੋਬਿੰਦ ਕੇ ਨੰਦ, ਇਹਦਾ ਮਤਲਬ ਗੁਰੂ ਹਰਗੋਬਿੰਦ ਸਾਹਿਬ ਦੇ ਪੁੱਤਰ ਗੁਰੂ ਤੇਗ ਬਹਾਦਰ ਸਾਡੀ ਬਾਂਹ ਪਕੜ ਲਓ। ਭੱਟ ਚਾਂਦ ਕਹਿੰਦਾ ਚਿਤ ਚਰਨ ਕਮਲ ਕਾ ਆਸਰਾ, ਚਿਤ ਚਰਨ ਕਮਲ ਸੰਗ ਜੋੜੀਏ, ਮਨ ਲੋਚੈ ਬੁਰਿਆਈਆਂ ਗੁਰ ਸ਼ਬਦੀ ਇਹ ਮਨ ਹੋੜੀਏ, ਬਾਂਹ ਜਿਨ੍ਹਾਂ ਦੀ ਪਕੜੀਏ ਫਿਰ ਬੀਜੈ ਬਾਂਹ ਨਾ ਛੋੜੀਏ। ਤੇਗ ਬਹਾਦਰ ਬੋਲਿਆ ਧਰ ਪਈਏ, ਮਰ ਜਾਇਓ ਪਰ ਧਰਮ ਨਾ ਛੱਡਿਓ, ਇਹ ਹੈ ਭੈ ਕਿਸੇ ਦਾ ਮੰਨਣਾ ਨਹੀਂ। ਮਹਾਰਾਜ ਜਾਂਦੇ ਆ ਜੀ ਆਪ, ਆਰੀਆ ਸਮਾਜੀ ਲਾਲਾ ਦੌਲਤ ਰਾਏ ਗੱਲ ਕਹਿੰਦਾ, ਪੜੀ ਵੀ ਹੋ ਸਕਦਾ ਢਾਡੀ ਸਿੰਘਾਂ ਸੁਣਾਈ ਪੋਵੇ, ਕਹਿੰਦਾ ਲੋਕੋ ਉਲਟੀ ਗੰਗਾ ਦਾ ਅਖਾਣ ਤਾਂ ਸੁਣਿਆ ਸੀ, ਪਰ ਉਲਟੀ ਗੰਗਾ ਤਾਂ ਗੁਰੂ ਤੇਗ ਬਹਾਦਰ ਨੇ ਵਹਾ ਦਿੱਤੀ। ਕਾਤਲ ਲੱਭ ਕੇ ਬੰਦੇ ਦਾ ਕਤਲ ਕਰਦਾ, ਜਿਹਨੇ ਕਤਲ ਕਰਨਾ ਉਹ ਕਤਲ ਹੋਣ ਵਾਲੇ ਦੇ ਘਰ ਜਾਂਦਾ ਲੱਭਦਾ ਉਹਨੂੰ। ਕਹਿੰਦਾ ਦੁਨੀਆਂ ਚ ਉਲਟੀ ਗੰਗਾ ਵਾਪਰ ਗਈ, ਜਿਹਨੇ ਕਤਲ ਹੋਣਾ ਉਹ ਕਾਤਲ ਦੇ ਬੂਹੇ ਅੱਗੇ ਜਾ ਪਹੁੰਚਿਆ। ਆਜ ਤੱਕ ਇਹ ਤੋਂ ਸੁਣਾ ਹੈ ਕਿ ਕਾਤਲ ਮਕਤੂਲ ਕੇ ਪਾਸ ਜਾਏ, ਇਹ ਨਹੀਂ ਕਿ ਮਕਤੂਲ ਕਾਤਲ ਕੇ ਪਾਸ ਜਾਏ, ऐसे करके गुरु तेग बहादुर ने उल्टी गंगा बहा दी। महाराज दिल्ली जाते हैं। मैं गुरु गोबिंद सिंह जी की रचना च विचित्र नाटक च ओ तुकां तुहानू सब नू चेते ने, मैं तेरे विचों एक दो बेनती करनी है। गुरु तेग बहादुर की शहादत कादे लिखे, अज ह्यूमन राइट की गल की जाती, मनुखी अधिकारा की गल की जाती है। दास ने रकाबगंज भी क्या लाइव कि दुनिया विच जे मुखी अधिकारा की केवल आवाज नहीं, मनुखी अधिकार की खातर जे किसी ने कुर्बानी दिती है, सब तो पहला गुरु तेग बहादुर जी। तिलक जन्यू नाल उन्हां दा की वास्ता है, ना पांदे हैं ना लांदे। सरदार कपूर सिंह ने गल बड़ी सुनी कही, वो कहिंदा गुरु तेग बहादुर जी की शहादत धर्म की स्वतंत्रता की शहादत है। तीन गल्लां उन्हां कहियां, कहिंदा गुरु तेग बहादुर जी भय मुक्त ज्ञानी, गुरु तेग बहादुर जी कहिंदे ने सच एवे, उन्हां ने तीन आदर्श कायम कर दिते। पहली शहादत का पहला आदर्श ये सी धर्म की स्वतंत्रता लई शहादत कह, धर्म की आजादी लई शहादत कह, ते तीसरा शब्द आत्म मर्यादा पुषम पुरुष ओदी गौरवता ली शहादत कह। इन्हां तिन्हां नूं थोड़ा जिहा मैं खोल देना बाणी राही। सब तो पहली गल धर्म की स्वतंत्रता, गुरु ग्रंथ साहिब दी खामी भर दे। मैं फिर बेनती करांगा, सिख धर्म लई प्रेरो जरूर, हो सकता है कईयां नूं मेरी गल चंगी ना लगे, प्रेरणा दियो, जीवन बन जाए, प्रभावित हो के कोई कहे मैनू सिखी च दात दियो, ते जे इस्लामी बिरती धारण करके डरा के दबका के तेनू मार देंगे। जे सिख ना बनिया गुरमुखो, गुरमत ने इसनू स्वीकार नहीं जी करना। ये किवें हो सकता धक्का जी? पहली गल धर्म की स्वतंत्रता, तिलक जन्यू राखा प्रवताका, ए सत्रां अर्थ कर दिया ने कि धर्म की स्वतंत्रता। मैं इस अकीदे नू नहीं मानदा, पर जेकर कोई बंदा तिलक जन्यू लांदा है, गायत्री मंत्र पढ़दा है, किसे नू कोई अधिकार नहीं कि किसे दी धर्म की स्वतंत्रता नू खो सके। सब तो पहली गल धर्म की स्वतंत्रता दी। दूसरी मैं बेनती करांगा धर्म दा राखा। उंज भावे असि सारे शब्द वर्तने आ, गुरु तेग बहादुर खिंद दी चादर, पता नहीं शब्द कदों विच आ गया। उंज गुरु गोबिंद सिंह जी दे 52 कवियां विचों समकाली कवि सैनापत, उन्हां ने खिंद दी चादर दी थां ते धर्म दी चादर किया है। ओह कहिंदे प्रगटे श्री गुरु तेग बहादुर, सकल सृष्टि पै धाती चादर, करम धर्म की जिन पत राखी, अटल करी कल युग में साखी। उन्हां ने धर्म दी चादर किया है। मैं बेनती धर्म की स्वतंत्रता ली, धर्म की आजादी ली। आ जरा बचन है धर्म हेत साका जिन किया, ये धर्म की आजादी, धर्म की रखिया ली, धर्म की स्वतंत्रता। तिलक जन्यू राखा प्रवताका, ते जेड़ा शब्द है कीत दिया पर सिर न दिया, ये आत्म पुरख की गौरवता है। इनू सुनियो थोड़ा जा, चलो सारे सोईये। ए ने ना जी तिलक जन्यू राखा प्रवताका, कीनो बडो कलू में साका, साधन खेत कीती जिन करी सीत दिया पर, की ना उचरी क्यों ना कीचरी, क्योंकि न पैमानत आम। वो पै मुक्त है, सीत दिया पर की ना उचरी, धर्म खेत साका जिन किया, सीत दिया पर सिर ना दिया। हुण असी सारे सिर दे जेड़े लफ्ज दे अर्थ ने ना, यही कारण है सिर दा अर्थ सिरड़ी, सिर दा अर्थ सिदक। सरदार कपूर सिंह कहिंदे आ सिर शब्द अरबी का शब्द है, इसका भाव अर्थ एवे के जदो आत्मा परमात्मा विच अपेद हो जाए, उस अपेदता विच जेड़ा जीवन निकलता उन्हों आपां सिर कहने। सुनो इस बेनती नूं दुबारा, जदो आत्मा परम आत्मा विच विलीन है, उस विच अपेद है, उस आत्म पुरख की गौरवता जेड़ा अपेद है, ओनू मौत का भय दे के कहना तू सानू अपने अंदर का भेद दे, कह लगे वो अपना सिर दे देगा पर सिर नहीं देगा, अंदर दे भेद नू लुका के रखेगा। मेरा ख्याल शायद समझ पै जाए, फिर दोबारा दोहरा देना कि धर्म के साका जिन किया, कीत दिया पर सिर न दिया। जेड़ी अभेदता सी, जेड़ी रम सी, जेड़ा राज सी, जेड़ा वो अपने अंदर समोई बैठे ने, उन्हें क्या मौत दे भय नाल लोग तेन करामात दिखा देंगे, मैं सिर उतरवा लांगा पर अंदर का सिर नहीं तेन दिया। जे तेरे भय चाह के मैं राज खोल देना, ਇਹਦਾ ਮਤਲਬ ਫਿਰ ਮੇਰੇ ਵਿੱਚ ਤੇ ਆਮ ਬੰਦੇ ਕੀ ਫਰਕ ਹੈ। ਮੈਂ ਫਿਰ ਅਰਜ ਕਰਾਂਗਾ, ਭੈ ਮੁਕਤ ਗੁਰੂ ਤੇਗ ਬਹਾਦਰ ਸੱਚਾ ਪਾਤਸ਼ਾਹ ਕਿ ਤਿਲਕ ਜਨਿਓ ਰਾਖਾ ਪ੍ਰਭ ਤਾਕਾ ਕਿਨੋ ਵੱਡੋ ਕਲੂ ਮੈਂ ਤਾਕਾ ਸਾਧਨ ਕੇਤ ਇਤੀ ਜਿਨ ਕਰੀ ਚੀਤ ਦੀਆ ਪਰ ਹੀ ਨਾ ਉਚਰੀ ਧਰਮ ਹੇਤ ਸਾਕਾ ਜਿਨ ਕੀਆ ਚੀਤ ਦੀਆ ਪਰ ਫਿਰ ਨਾ ਦੀਆ। ਮਹਾਰਾਜ ਕਹਿੰਦੇ ਨਾਟਕ ਚੇਤ ਕੀ ਕੁਕਾਜਾ ਪ੍ਰਭ ਲੋਗਨ ਕਹਿ ਆਵਤ ਲਾਜਾ। ਜਿਹੜਾ ਅਗਲਾ ਵਚਨ ਦਿੱਲੀ ਦੇ ਹਰ ਗੁਰਦੁਆਰੇ ਚ ਪੜਿਆ ਜਾਂਦਾ, ਬਾਰੇ ਬੈਠੇ ਜਿੰਨਾ ਮਰਜ਼ੀ ਉਹ ਕਲਪੀ ਜਾਓ, ਉਹ ਕਹਿੰਦੇ ਆ ਉਹ ਸਾਰੇ ਪੜਦੇ ਠੀਕਰ ਫੋਰ ਦਲੀਪ ਸਿਰ ਪ੍ਰਭ ਪੁਰਖੀਆ ਪਿਆਨ ਤੇਗ ਬਹਾਦਰ ਕੀ ਕਿਰਿਆ ਕਰੀ ਨਾ ਕਿਨੂੰ ਮਨ ਪਿਤਾ ਵਰਗੀ ਕੋਈ ਨੀ ਕਰ ਸਕਿਆ। ਮੈਨੂੰ ਯਾਦ ਹੈ ਸਾਡੇ ਇੱਕ ਵਿਦਵਾਨ ਇਹ ਦਾਸ ਨੇ ਸੀਸ ਗੰਜ ਵੀ ਬੈਠ ਕੇ ਕਥਾ ਕਰਦਿਆਂ ਸ਼ਹੀਦੀ ਵਾਲੇ ਦਿਨ ਅਰਜ ਕੀਤੀ ਕਿ ਮਹਾਰਾਜ ਗੁਰੂ, ਕਿਉਂਕਿ ਬਾਅਦ ਵਿੱਚ ਜਦੋਂ ਇਤਿਹਾਸਕਾਰ ਕਵੀ ਵਿਆਖਿਆਕਾਰ ਚਸ਼ਮਦੀਦ ਗਵਾਹ ਤਾਂ ਉਸ ਵੇਲੇ ਚਲੇ ਗਏ, ਪਰ ਉਸ ਘਟਨਾ ਨੂੰ ਫਿਰ ਰੰਗ ਭਰ ਲਈ ਬਾਣੀ ਦੀ ਰੋਸ਼ਨੀ ਵਿੱਚ ਵੀ। ਉਹ ਕਹਿੰਦੇ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਨੂੰ ਜਦੋਂ ਤਿੰਨ ਸਿੰਘ ਸ਼ਹੀਦ ਕੀਤੇ ਪਹਿਲੇ ਦਿਨ, ਉਸ ਦਿਨ ਅਰਜ ਕੀਤੀ ਸੀ ਭਾਈ ਦਿਆਲਾ ਜੀ ਦੇਗ ਚ ਉਬਾਲਿਆ, ਭਾਈ ਮਤੀਦਾਸ ਜੀ ਨੂੰ ਚੀਰਿਆ, ਭਾਈ ਸਤੀਦਾਸ ਜੀ ਨੂੰ ਰੂੰ ਚ ਬੰਨ ਕੇ ਸਾੜਿਆ। ਭਾਈ ਮਤੀਦਾਸ ਤੇ ਸਤੀਦਾਸ ਦੋਨੋਂ ਸਕੇ ਭਰਾ ਨੇ, ਸਨਮਾਨਯੋਗ ਭਾਈ ਦਿਆਲਾ ਜੀ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਨੇ। ਸ਼ਾਇਦ ਆਪ ਨੂੰ ਪਤਾ ਹੋਣਾ ਭਾਈ ਮਨੀ ਸਿੰਘ ਹੋਣੀ 12 ਭਰਾ ਨੇ, ਸਿਰਫ ਇੱਕ ਅਮਰ ਚੰਦ ਸਨ ਜਿਹੜੇ ਛੋਟੀ ਉਮਰ ਚ ਬੁਖਾਰ ਨਾਲ ਚਲਾਣਾ ਕਰ ਗਏ। 11 ਦੇ 11 ਭਰਾ ਗੁਰੂ ਘਰ ਚ ਸ਼ਹੀਦ ਹੋਏ ਨੇ ਭਾਈ ਮਨੀ ਸਿੰਘ ਉਹਨਾਂ ਦੇ, ਸਿਰਫ ਇੱਕ ਅਮਰ ਚੰਦ ਨੀ ਸ਼ਹੀਦ ਹੋਏ, ਭਾਈ ਮਨੀ ਸਿੰਘ ਦੇ ਭਰਾਤਾ ਸੰਦਿਆਲ ਸੀ ਭਾਈ ਦਿਆਲਾ ਜੀ। ਹੁਕਮਨਾਮਿਆਂ ਚ ਜਿਹੜੇ ਪਟਨਾ ਸਾਹਿਬ ਹੁਕਮਨਾਮੇ ਪਏ ਨੇ, ਆਪ ਜੀ ਨੂੰ ਪਤਾ ਹੋਵੇ ਕਿ ਜਦੋਂ ਮਹਾਰਾਜ ਅਗਾਂਹ ਗਏ ਨਾ ਜੀ ਪਰਿਵਾਰ ਨੂੰ ਛੱਡ ਕੇ, ਭਾਈ ਦਿਆਲਾ ਜੀ ਪਟਨਾ ਸਾਹਿਬ ਰੁਕੇ ਆ। ਹੁਕਮਨਾਮਿਆਂ ਚ ਲਿਖਦੇ ਆ ਮਹਾਰਾਜ ਭਾਈ ਦਿਆਲ ਦਾਸ ਦਾ ਕਿਹਾ ਹੋਇਆ ਗੁਰੂ ਕਾ ਕਿਹਾ ਜਾਣਾ। ਮੈਂ ਥੋੜਾ ਜਿਹਾ ਜੀ ਹਿਸਟਰੀ ਲਈ, ਮੈਨੂੰ ਬਖਸ਼ ਲਿਆ ਜੀ, ਕਿਉਂਕਿ ਅੱਜ ਮਹਾਰਾਜ ਦਾ ਇਹ ਸਲੋਕ ਜੀਵਨ ਹੀ ਉਹਨਾਂ ਦਾ। ਉਹ ਕਹਿੰਦੇ ਨੇ ਮਹਾਰਾਜ ਜੀ ਨੂੰ ਪਹਿਲੇ ਤਿੰਨ ਸਿੰਘ ਸ਼ਹੀਦ ਹੋਏ ਸਿੱਖ ਤੇ ਸਤਿਗੁਰੂ ਪਿੰਜਰੇ ਵਿੱਚ ਨੇ, ਤੇ ਪਿਆਰੇ ਉਹ ਤਿੰਨਾਂ ਦੀ ਸ਼ਹਾਦਤ ਤੋਂ ਬਾਅਦ ਤੇ ਚਾਂਦਨੀ ਚੌਂਕ ਸ਼ਹੀਦ ਕੀਤੇ ਗਏ ਸਿੱਖ। ਤਿੰਨ ਵਾਰੀ ਮਹਾਰਾਜ ਬੋਲੇ ਗੁਰੂ ਕੀਆਂ ਤਾਕੀਆਂ, ਇੱਕ ਗ੍ਰੰਥ ਹੈ ਸਰੂਪ ਸਿੰਘ ਕੋਸ਼ਿਕ ਦਾ, ਉਸ ਕਹਿੰਦੇ ਮਹਾਰਾਜ ਤਿੰਨ ਵਾਰੀ ਬੋਲੇ ਧਨ ਸਿੱਖੀ ਧਨ ਸਿੱਖੀ ਧਨ ਸਿੱਖੀ, ਬੜੇ ਪਿਆਰੇ ਸ਼ਬਦ ਕਹੇ ਧਨ ਸਿੱਖੀ ਧਨ ਸਿੱਖੀ ਧਨ ਸਿੱਖੀ ਨਾਲ ਸ਼ਬਦ ਕਿਹਾ। ਉਹ ਇਸ ਕਰਕੇ ਪਹਿਲਾਂ ਸ਼ਹੀਦ ਕੀਤੇ ਸ਼ਾਇਦ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਅੰਦਰ ਕਿਤੇ ਡੋਲ ਜਾਏ, ਇਹ ਜੋ ਜ਼ਾਲਮ ਦੀ ਬਿਰਤੀ ਹੈ ਨਾ। ਮਹਾਰਾਜ ਨਾਲ ਸ਼ਬਦ ਕਿਹਾ ਕਿ ਜਿੰਨੀ ਦੇਰ ਤੱਕ ਇਹ ਧਰਤੀ ਰਹੇਗੀ ਅਸਮਾਨ ਚੰਦਰਮਾ ਸੂਰੀ ਤਾਰੇ ਰਹਿਣਗੇ, ਗੁਰਸਿੱਖੋ ਤੁਹਾਡੀ ਕਰਨੀ ਕਮਾਣੀ ਨੂੰ ਜਗਤ ਨਮਸਕਾਰ ਕਰਦਾ ਰਹੇਗਾ। ਮਹਾਰਾਜ ਜੀ ਨੂੰ ਸ਼ਹੀਦ ਕਰਨਾ ਦੂਜੇ ਦਿਨ ਕਦੀ ਉਸ ਖੂਹ ਦੇ ਕੋਲ, ਹੁਣ ਫਿਰ ਵਾਹਿਗੁਰੂ ਜੀ ਆ ਜਾਏਗਾ ਵੀ ਖੂਹਾਂ ਨਾਲ ਜੋੜਨ ਲੱਗ ਪਏ, ਕਦੀ ਰਾਤ ਨੂੰ ਉਸ ਖੂਹ ਦੇ ਕੋਲ ਬੈਠ ਕੇ ਸਿਮਰਨ ਕਰਕੇ ਦੇਖਿਓ, ਅਨੁਭਵੇਗਾ ਗੁਰੂ ਤੇਗ ਬਹਾਦਰ ਕਿਵੇਂ ਇਸ਼ਨਾਨ ਕਰਕੇ ਨਿਕਲੇ। ਮਹਾਰਾਜ ਨੇ ਇਸ਼ਨਾਨ ਕੀਤਾ, ਵਿਦਵਾਨ ਕਹਿੰਦੇ ਨੇ ਉਸ ਵਕਤ ਤਿੰਨ ਬੰਦੇ ਸਨ, ਕਾਜ਼ੀ ਦਰੋਗਾ ਕੋਤਵਾਲ ਵਾਲਾ ਤੇ ਤੀਸਰਾ ਜਲਾਲ। ਕਾਜ਼ੀ ਅਬਦੁਲ ਵਾਹਬ ਸੀ, ਦਰੋਗਾ ਅਬਦੁੱਲਾ ਸੀ ਤੇ ਜਲਾਦ ਸਮਾਣੇ ਦਾ ਜਲਾਲੂਦੀਨ ਸੀ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਤਾਂ ਉਜਾੜਿਆ ਸੀ ਤੇ ਤਿੰਨ ਜਲਾਦ ਰਹਿੰਦੇ ਸਨ, ਇੱਕ ਤਾਂ ਜਲਾਲੂਦੀਨ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰਨ ਵਾਲਾ ਤੇ ਦੂਸਰੇ ਸ਼ਾਸ਼ਲ ਬੇਗ ਤੇ ਵਾਸ਼ਲ ਬੇਗ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੇਟ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕਰਨ ਵਾਲੇ। ਬਾਬਾ ਬੰਦਾ ਸਿੰਘ ਬਹਾਦਰ ਨੇ ਸਮਾਣਾ ਉਜਾੜਿਆ। ਮੈਂ ਬੇਨਤੀ ਕਰਾਂਗਾ, ਉਸ ਵਕਤ ਕਾਜ਼ੀ ਨੇ ਸ਼ਬਦ ਕਿਹਾ, ਕਹਿਣ ਲੱਗਾ ਦੇਖੋ ਅਜੇ ਵੀ ਮੌਕਾ ਹੈ, ਨਿਰਭੈਤਾ ਦੇਖੋ ਮਹਾਰਾਜ, ਭਾਵੇਂ ਵਿਦਵਾਨ ਦੇ ਕੋਲ ਹੈ ਉਹਦੇ ਬੋਲ ਨੇ। ਕਹਿਣ ਲੱਗੇ ਮੈਂ ਖਾਨਦਾਨੀ ਕਾਜ਼ੀ ਹਾਂ, ਬੜੀ ਸੁਣਾਇਆ ਹੁਣ ਆਪ ਜੀ ਨੂੰ ਕਈ ਵਾਰੀ। ਅਬਦੁੱਲਾ ਕਹਿੰਦਾ ਮੈਂ ਖਾਨਦਾਨੀ ਦਰੋਗਾ ਹਾਂ, ਜਲਾਦ ਕਹਿੰਦਾ ਮੈਂ ਖਾਨਦਾਨੀ ਜਲਾਦ ਹਾਂ, ਗੁਰੂ ਤੇਗ ਬਹਾਦਰ ਕਹਿੰਦਾ ਮੈਂ ਖਾਨਦਾਨੀ ਸ਼ਹੀਦ ਹਾਂ, ਮੇਰਾ ਦਾਦਾ ਵੀ ਸ਼ਹੀਦ, मैं भी शहीद, पर एक गल चेते रखियो मेरी आउन वाली औलाद भी शहीद है। उर्दू दे दो शब्द ने मेरे अजदाद से मिला है मुझको विरसा शहादत का, मेरे अजदाद से मिला है मुझको विरसा शहादत का, मेरी औलाद की जागीर है जामे शहादत की। मेरी औलाद भी अगर शहादत का जाम पिएगी। गुरमुखो एतो वड्डी मिसाल केड़ी है ज्ञानी दी, भावे साडे एक विद्वान कोई ने एक सज्जन कुछ सुना रहा है सन, पहली बारी जो रिकॉर्डिंग कराई मैं कोट की नजम, मेनू हैरानगी होगी एक दिन कोई सज्जन करा रहे सन अपने नाल ढोकी तो जाता है, मेरे मन च फुरने आए, मैं रात नू लिखिया, मैं इन्ना झूठ क्यों बोली जाता है बंदा। असल च एक रोपड़ दे विद्वान कोई ने कवि तरलोक सिंह जी गुंचा, ए उन्हां दी रचना है, रचना किसी भी नाम अपना टेपी जाने क्यों कुछ लाना कर गए। असल मेनू लगता भी ओदी रचना ने बड़ी तर्जमा नहीं की थी। वो कहना महाराज शहीद कर लगे ते सतगुरु कहंदे मैं खां तेग ते कद लै तेग तू भी एक दो नी परख लै सौ तेगा, मैं खां तेग ते कद लै तेग तू भी एक दो नी परख लै सौ तेगा, मैं ता जमदिया तेगा दी छा माणी, वेख पिता दियां पहनिया दो तेगा, मेरे पिता दी अनक बहादरी ते रहा परख दा तेरा प्यो तेगा, आउन वाले भविख अंदर मेरे पुत्र ने वोनिया ओ तेगा, ओदी तेग विचो जेडी तेग नुकलू लखा लैगी तेरिया खो तेगा। असल च तरलोक सिंह गुंचा सन जे कवि बड़े सोहने सन लिखते उन्हों का, मेरे कहने तो मुराद मैं थोड़ा जा ताज तुरिया के असल च ए गुरु तेग बहादुर साहब की अपनी अवस्था है। श्लोक ओ पै मुक्त ने किसी नु डरांदे भी नहीं, ते ए नहीं के माला पकड़ के कमजोरी नहीं, माला पकड़ दा मतलब सिमरन करके कमजोरी नहीं, उस सिमरन विचो जीवन निकलिया है। प्रभ कै सिमरन ले चल आसन, प्रभ कै सिमल कबल विकासन, अमृत नाम निर्मोलक हीरा गुर दीनो मंतानी, जिगै ना डोले दिल कर रहे हो पूर्ण हुए तृप्तानी। ए ओ है ओ अविनाशी राया, निरपो संग तुम्हारे बसते ए डरन कहां से आया, मन ना डिगे तन काहे को डराए, पै काहू को देत ने मन ना डिगे तन काहे को डराए, चरण कमल चित रहो समाए। गुरु तेग बहादुर साहब अज बचन कर दिया, ज्ञानी पुरुष ओ वे जेड़ा सिमरन कर करके पै मुक्त हो गया है। पै काहू को देत ने किते नु पै डरांदा नहीं हो, नह पै मानत आन आन दर्द किता किसी होर दूजे दा, ओ दूजे दे पै नू मानदा भी नहीं, ना डरदा ना डरांदा है। महाराज कहंदे ने कहो नानक सतगुरु शब्द वरदे ने, पै काहू को देत ने नह पै मानत आन, कहो नानक सुन रे मना ज्ञानी ताए बखान, उस नू ज्ञानवान पुरुष कहो जड़ा अपै पद ते पहुंच गया है। ये अंदर दी अवस्था है जी, गल्लां नाल नहीं, मैं भी कह दिंदा कि किस तो डरदे नहीं, किस दी परवाह नहीं करदे, ये असल च है अपै पद। अटल भयो त्रू जा कह सिमरन अर निरपै पद पाए, अपै पद कह दियो निरपै पद कह दियो, जेड़ा भय मानदा नहीं भय दिंदा नहीं वो ज्ञानी, इनू इउं कह लो वो निरभौ ते निरवैर है। अगला बचन महाराज कहंदे आ, जे दिखिया सगली सजी लियो देख बैराग, जेंदा अर्थ जिसने उस दिन भी कहा कि बिख तो शब्द बने दिखिया, बिख दा अर्थ जहर, एदा अर्थ माया अवासना, कहने जिसने इस वासना नू त्याग दिता इस जहर नू त्याग दिता, जे दिखिया सगली सगी हर तरह की वासना त्याग दिती, लियो भेख बैराग उन्हें अपने उत्ते बैराग दा भेख धारण कर लिया। अखरी अर्थ पहला कर ली, लियो भेख बैराग कहो नानक सुन रे मना ते नर मत है पार, कहो नानक सुन रे मना हे मेरे मना, गुरु तेग बहादुर साहब कहंदे ध्यान न सुन ते नर मत है भाग, मत है दर ते मथा, भाग दर्थ करांगे भागशाली, उस बंदे दे मथे दे भाग किन्ने चंगे जिस बंदे ने विखिया नु छड के बैराग नु धारण कर लिया। हुण इस बैराग दा अर्थ परिवार का त्याग नहीं, क्योंकि लफ्ज भेख आ गया ना, लियो भेख बैराग जे विख्या सगली तजी। एदा मतलब जिस बंदे ने अपने अंदर दी हर तरह दी वासना तो अपने आप नू मुक्त कर लिया, भेख बैराग दर्त कपड़ा नहीं करांगे। सच एवे कि जिन्हें उपरामता नू ही अपना भेख बना लिया। फिर बेनती सुनियो, कपड़े का जिक्र नहीं, लियो भेख बैराग। महाराज कहने जिन्हें उपरामता नू इस तो मुक्त हो गया। पर जे कहिए भी आ बाहर दा भेख, महाराज ने तेरा खंडन किया। बाबा साहब ने कहा पार पटोला धज करी कंबल री पैरों, जिन्नी वेती सौ मिले थी वेत करियो। महाराज कहंदे महला तीजा, काए पटोला पाड़ती कंबल री पैरे, घर ही बैठिया सौ मिले जे नीयत रात करे। केड़ा भेख तू धारण करना है? बैराख उपरामता, इस तो सब तो मुक्त हो जाना। इन यू शब्द आप वरत सकने, जैसे जल में कमल निरालम मुरगाई नैसाने, जिमें कमल दा फुल चिकर तो नलेप है ते मुरगा भी अपने कदी खंभ नहीं भेजन देंदी। इसे तरह पर याद रखो उस विच खचत नहीं हुंदा। उन्हें त्याग दिता, जे विख्या सगली तजी लियो भेख बैराग, कहो नानक सुन रे मना ते नर मत है। पागी तीन श्लोक कठे थी अर्थ करके कठी एदा भाव है, जे माया ममता तजी सब ते भयो उदास। जिसने माया दी पकड़ नू छड़ दिता, ममता दा अर्थ करांगे पकड़, माया दी पकड़ नू छड़ दिता, सब ते भयो उदास। एदा बैराग ते उदास दा अर्थ इको ही करांगे उपराम हो गया। उदास दा अर्थ निराशा नहीं के इस तो निर्लेप हो गया। सब ते भयो उदास, कहो नानक सुन रे मना ते घट ब्रह्म निवास। तन गुरु तेग बहादुर साहब कहंदे ने असल च मना सुन ओदे अंदर ब्रह्म दा निवास है, जेड़ा माया दी ममता तो उपर उठ गया। क्योंकि दास ने क्या भी तीन श्लोकां दा अर्थ कौन है, जे विख्या सगली तजी जे माया ममता तजी सब ते भयो उदास, कहो नानक सुन रे मना ते घट ब्रह्म प्रभु दा निवास ओदे हिरदे च। अगला है जे प्राणी खौमै तजी करता राम पछान, जिस प्राणी ने जिस मनुख ने जिस इंसान ने अपनी खौमे नु त्याग दिता, हौ नु छड़ दिता, पर किवें छड़िया, करता राम पछान, मैं कुछ नहीं करने वाला, करने वाला केवल पार ब्रह्म परमेश्वर है। खौमे जानती तां है जे बंदा अपने आप नु अकर्ता समझे। जे प्राणी खौमे तजी करता राम पछान, कहो नानक बहु मुक्त नार ए मन साची। मान किन मेरे मना इस गल नू सच्ची जान, असल विच मुक्त होवे जेड़ा होमे तो विख्या ते माया तो निर्लेप हो गया है। तिने वचन इको जे हो गए, थोड़ी जी दी व्याख्या सी कर लेने, विख्या माया ते होमे, अगे भी शब्द सारे आउणगे। वर्तना ते निर्लेप रहना दोनों च बड़ा फर्क, खचत होना ते निर्लेप रहना। एक उदाहरण मैं आप जिंदे देना, अजकल जिमें खास करके भादों का महीना निकले, आप नू पता कि भी उत्थे जदों आप गुड़ रखते सां मिट्टी दे भांडे च गुड़ रखना वह चीरा जा हो जांदा सी, ते मक्खी मिठे पिछे मरदी। बर्तना ते खच धोना, फिर बेनती सुनो, पकड़ रखनी ते पकड़ बर्तना दोनों च बड़ा फर्क है। मक्खी ओदे उत्ते गुड़ दी भेली ते रोड़ी ते आके बहिंदी, गुड़ चिप चिप है, पर एही अंदर फुरना हुंदा भी मैं इस गुड़ दी भेली ते कल्ली मैं बैठी रहा, कदी उड़ा ना किन्ना कु खा लेगी। रज के उड़न दा यत्न कर दी, गुड़ इन्ना कु चीड़ा हुंदा है, ओदियां निक्कियां निक्कियां लत्तां ते खंभ विच ही धस जांदा है, जेड़ा मिठाए दी जिंदगी बनना सी पकड़ने नू मौत बना दे। जे खा के उड जाती तो बच जाती ना। आ लियो भैक बैराग सब ते भयो उदास का मतलब एवे रहिंदा संसार विच, वो मक्खी की तरह पकड़ नहीं रख रहा, वरत्या ते उडारी उन्हें रब वाले पासे मारी। पर महाराज कहने गिली गिली रोडड़ी, गुरु अर्जुन साहब का बचन है, गिली गिली रोडड़ी भौंदी भापव आए, जो बैठे ते फाथिया उभरे भाग मथाए। जेड़े खचत हो गए सचमुच ओहदे विच फट गए मर गए जेड़े खा के वरत के उठ गए उपराम हो गए बच गए। इन थोड़ा जा होर बाणी च एक बचन महाराज का हुंदा जी उदाहरण सारिया बाणी चो आपां लै रहे हैं। बांदर नचदा है जी ये बड़ी बड़ी गुरु ग्रंथ साहिब च हुंदा है। हुण बांदर दा ते खिलां दा खिलां शब्द हुण भुल गया होना है बुजुर्गां नूं पता खिलां की हुंदियां ने न्याणे नहीं पता खिलां की बनदियां ने दाने भुनण जदों आपां जांदे तां मकई दे बांदर खिलां ते बड़ा हुंदा है। इउं कह लो जी चणियां दे भुज्जे दाने भांडे च पा दिते जो गुरु ग्रंथ साहिब जी ने कहा बांदर आउंदा है भांडा जमीन च दबे है खाली हथ भांडे विच पा लैंदा है पर जदों उस भांडे विच भरी कोई चणिया की मुठ्ठी नूं बाहर कढ़दा है हथ भारा हो जांदा है भांडे का मूह सौड़ा हुण बाहर नहीं निकलदा। आ जे ममता उहदी भुख लोड़ है उहनूं पर जदों उह छड्डण नूं तैयार नहीं भांडा जिहड़ा उहदे विचों हथ नहीं निकलदा इस पकड़ च इन्नी देर नूं कलंदर हुंदा है गलावां पा के सारी जिंदगी उस बांदर नूं गुलाम बना लैंदा इहनू महाराज पकड़ कहिंदे आ। हुण सिक्खी च किते नहीं कहा कि तुसीं किरत नहीं करनी तुसीं बिजनेस नहीं करना। मैं तां कई वारी बेनती करना गुरमुखो जे दसा नवा दी किरत करके परमात्मा तुहानू मुल्क दी शहनशाही भी दिंदा है जे गुरु दे भय च रहिंदे हो गुरु नूं उह वी परवान है। साडा पता नहीं किवें बन गया जिस बंदे दा काम नहीं चलदा दूजे नूं कही जांदा इहनूं ते माया ने छड्ड लिया। इस तरह है ना जी कि छड्डो जी मायाधारी मायाधारी दा अर्थ यह नहीं कि अरबां वाला है चेते रखो कई बारी चुरस्ते जिहड़ा झोंपड़ी च रहिंदा है वह भी लोकां दी जेब कढ़दा वही मायाधारी है। मायाधारी तां अंदर दी अंदर दी पकड़। महाराज जी ने कहा मरकत मुस्की अनाज की मन बौरा रे कबीर साहिब कहिंदे एक छोटी जी चणिया की मुठ्ठी पिछे बांदर सारी जिंदगी गुलाम बन गया उन्हूं ममता मार गई। मरकत मुश्की अनाज की मन बौरा रे लीनी खास पकार छूटन को सहसा परियो मन बौरा रे नाचियो कर कर बार। ये ममता एक बार मैं बेनती की साडे एक विद्वान हुए सोढ़ी तेजा सिंह एक प्रिंसीपल तेजा सिंह संत तेजा सिंह एक तेजा सिंह पुचर एक तेजा सिंह समुन्द्री बड़े पिछली सदी बड़े ना है जी। उन्हां दी किताब है बड़िया सोहनिया उन्होंने उदाहरण दिखाई ने वो जरा कहने कंबल छड़ना मेनू कंबल कोई नहीं छड़दा खान वर्तने ना भी कंबल नहीं छड़दा प्यों असल च कहानी है जिदे तो अखाण बने कि दरिया पानी का वगदा पे ते काले रंग का कंबल लग्या भी तरिया हुंदा चंगे भले बंदे तुरे जांदे कहिंदा यार कंबल बड़ा सोहना जी रंग बड़ा वधिया उत्ते गोरा ही इंज लगता क्योंकि चंगे ऊन का बनिया किसी पशु की खल का लगता वो छाल मारदा नदी च कंबल नूं पकड़न लगता ते डुबना शुरू हो जाता ते किनारे ते खलोते कहिंदे ओ छड्ड दे कंबल नूं क्यों मरन लगा है वो कहिंदा मैं की करा मैं कंबल नूं छड्डना कंबल मैनूं नहीं छड्डदा असल च रिछ हुंदा ओहदी खल उत्ते दिसदी एक कंबल समझ के पकड़दा रिछ समझदा मैं डुबदा चलो सहारा मिलदा बंदे नूं डोब दिंदा। मैं एक बेनती करांगा जिहड़ी पकड़ है वह इसे दिखाती जो पकड़ ही कोई नहीं। कल भी जी कह रहा था गुरु गोबिंद सिंह सच्चे पातशाह गल करनी सौखी है पिता का शहर पैसे देकर रजिस्ट्री कराई आनंदपुर अपने हथी किले बनाए सब कुछ अपने हथी प्यारे उस खिंच फैसला कर दिता सब कुछ छड़ देना इहनू कहिंदे ने पकड़ कोई नहीं। मैं बेनती करांगा जिन्हां नूं पकड़ नहीं हुंदी नाम ही उन्हां दे रहिंदे जे जिहड़े पकड़ दे मर जांदे उन्हां दे नाम ही मिट जांदे हुंदे आ। गुरु दे किलिआं नूं अज वी लोक नमस्कार करदे मेरे कहण तों मुराद दिख्या है कि माया है इहदी पकड़ च खचत ना हो परमात्मा नूं भुल ना फिर तू खरबापति बन जाएगा तां वी स्वीकार है। हजूर सच्चे पातशाह जी ने शब्द वरत्या अखीर ते जे प्राणी खौमै तजी करता राम पछाण एदे अर्थ थोड़े जे करने ने मैं हर बंदा करता बंदा यत्न करता है पर गुरमुख कदी करता नहीं बनता वो करते ते छड़ देंदा है। हौमे की है हंकार विच ते हौमे च फर्क है जी ਹਾਲਾਂਕਿ ਬਾਣੀ ਸਮਾਨਾਂਤਰ ਸ਼ਬਦ ਵਰਤੇ। ਥੋੜਾ ਜਿਹਾ ਇਸ ਬੇਨਤੀ ਨੂੰ ਧਿਆਨ ਨਾਲ ਸੁਣਿਓ, ਜਿਹੜੇ ਪਾਠ ਕਰਦੇ ਉਹ ਸਮਝ ਪਏਗੀ ਕਿ ਹਉਮੈ ਜੇ ਨਾ ਹੁੰਦੀ ਆ ਦ੍ਰਿਸ਼ਟਮਾਨ ਸ੍ਰਿਸ਼ਟੀ ਨਹੀਂ ਸੀ ਬਣਨੀ। ਹਉਮੈ ਨੂੰ ਅਸੀਂ ਪਦਾਰਥ ਨਾਲ ਜੋੜੀਏ, ਜਿਸ ਦਿਨ ਕੁਛ ਵੀ ਨਹੀਂ ਸੀ ਉਸ ਦਿਨ ਜਿਵੇਂ ਪਰਮਾਤਮਾ ਦਾ ਹੁਕਮ ਵਰਤਿਆ, ਉਹਦੇ ਹੁਕਮ ਵਿੱਚੋਂ ਜਿਹੜੀ ਐਨਰਜੀ ਇੱਕ ਨਿਕਲੀ ਉਹਨੂੰ ਹਉਮੈ ਕਹਿੰਦੇ ਤਾਂ ਉਹ ਵਿਸਥਾਰ ਉਸ ਤੋਂ ਬਿਨਾਂ ਹੋ ਹੀ ਨਹੀਂ ਸਕਦਾ। ਕਿਤ ਕਿਤ ਵਿਦ ਜਗ ਉਪਜੈ ਪੁਰਖਾ, ਇਹ ਕਿਵੇਂ ਪੈਦਾ ਹੁੰਦਾ ਸਿੱਧ ਗੋਸ਼ਟ, ਇਹ ਕਿਵੇਂ ਖਤਮ ਹੁੰਦਾ? ਮਹਾਰਾਜ ਕਹਿੰਦੇ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾ ਵਿਸਰਿਆ ਦੁੱਖ ਪਾਏ। ਥੋੜਾ ਇਸ ਬੇਨਤੀ ਨੂੰ ਸੁਣਿਓ, ਹਉਮੈ ਕੀ ਹੈ? ਜਦੋਂ ਅਸੀਂ ਹਉਮੈ ਸ਼ਬਦ ਪੜ੍ਹਨੇ ਆ, ਇਹਦੀ ਬਣਤਰ ਹੈ ਹਾ ਹਾ ਊੜੇ ਨੂੰ ਔਂਕੜ, ਮੰਮੇ ਉੱਤੇ ਦੁਲਾਵਾ, ਇਸ ਤਰ੍ਹਾਂ ਹੈ ਨਾ ਜੀ ਹਉਮੈ। ਇਹਦੇ ਅਰਥ ਇਹ ਦੋ ਨੇ ਜੀ, ਹਉ ਤੇ ਮੈਂ। ਮਹਾਰਾਜ ਕਹਿੰਦੇ ਹਉ ਹਉ ਮੈਂ ਮੈਂ ਵਿੱਚੋਂ ਖੋਵੈ, ਦੂਜਾ ਮੇਟੈ ਏਕੋ ਹੋਵੈ। ਸੁਣੋ, ਆਪਾਂ ਕਹਾਂਗੇ ਤੇ ਪ੍ਰਿਆਵਾਚੀ ਸ਼ਬਦ ਹਉ ਦਾ ਅਰਥ ਵੀ ਮੈਂ ਤੇ ਮੈਂ ਦਾ ਅਰਥ ਵੀ ਮੈਂ, ਨਹੀਂ, ਹਉ ਦਾ ਅਰਥ ਹੈ ਮੇਰੀ ਹੋਂਦ ਤੇ ਮੈਂ ਦਾ ਅਰਥ ਹੈ ਮੈਂ ਹੋਂਦ ਕਰਕੇ ਜਿਹੜੀ ਪਕੜ ਰੱਖੀ ਹੋਈ ਹੈ। ਫਿਰ ਸੁਣਿਓ, ਮੇਰਾ ਸਰੀਰ ਤੁਹਾਡਾ ਸਰੀਰ ਹੋਂਦ ਹੈ, ਮੈਂ ਹੱਥ ਚ ਕੋਈ ਚੀਜ਼ ਪਕੜੀ ਉਹ ਮੈਂ ਹੈ, ਮਮਤਾ ਹੈ। ਹਉਮੈ ਦਾ ਅਰਥ ਕਿ ਜਿਹੜੀ ਚੀਜ਼ ਮੇਰੀ ਖੂੰਦ ਕਰਕੇ ਮੈਂ ਪਕੜੀ, ਗੁਰੂ ਸਾਹਿਬ ਨੇ ਕਿਰਪਾ ਕੀਤੀ ਆਸਾ ਕੀ ਵਾਰ ਵਿੱਚ ਪਹਿਲਾ ਸ਼ਲੋਕ ਦਿੱਤਾ, ਹੋਂ ਵਿੱਚ ਆਇਆ ਹੋਂ ਵਿੱਚ ਗਿਆ, ਗੁਰੂ ਨਾਨਕ ਸਾਹਿਬ ਦਾ ਜੀ। ਅਗਲੇਰਾ ਸ਼ਲੋਕ ਗੁਰੂ ਅੰਗਦ ਦੇਵ ਦਾ, ਹਉਮੈ ਇਹਾ ਜਾਤ ਹੈ ਹਉਮੈ ਕਰਮ ਕਮਾਏ, ਦੋਨਾਂ ਚ ਇੱਕ ਹੋਂ ਤੇ ਇੱਕ ਹਉਮੈ। ਆਪ ਜੀ ਨੂੰ ਪਤਾ ਇਹਦੇ ਨਾਲ ਪੌੜੀ ਕਿਹੜੀ ਰੱਖੀ, ਸੇਵ ਕੀਤੀ ਸੰਤੋਖ ਈ ਜਿਨੀ ਸੱਚੋ ਸਾਹਿਤਿਆ, ਕਮਾਲ ਕਰ ਦਿੱਤੀ ਸੱਚੇ ਪਾਤਸ਼ਾਹ ਨੇ। ਖੌ ਦੇ ਨਾਲ ਸੇਵ, ਕਿਉਂਕਿ ਨਾਲ ਇਲਾਜ ਦੱਸਿਆ, ਉਹ ਜੇ ਤੂੰ ਇਸ ਹਉਮੈ ਤੋਂ ਮੁਕਤ ਹੋਣਾ, ਸੇਵਾ ਤੇ ਸਿਮਰਨ ਤੋਂ ਬਿਨਾਂ ਹਉਮੈ ਜਾਣੀ। ਇਸ ਸ਼ਲੋਕ ਨੂੰ ਥੋੜੇ ਜੇ ਅਰਥ ਆਪ ਸਭ ਨੂੰ ਸ਼ਬਦ ਚੇਤੇ ਦੇ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾ ਕੇ, ਹਉਮੈ ਇਹੀ ਬੰਧਨਾ ਫਿਰ ਫਿਰ ਜੋਨੀ ਪਾਹੇ, ਹਉਮੈ ਕਿੱਥੋਂ ਉਪਜੈ ਕਿਤ ਸੰਯਮ ਏ ਜਾਏ। ਅਸੀਂ ਪੜ੍ਹਨੇ ਆ, ਹਉਮੈ ਇਹੋ ਹੁਕਮ ਹੈ ਪਏ ਕਿਰਤ ਫਿਰਾਹੇ। ਥੋੜੇ ਜਿਹੇ ਦੇ ਅਰਥ ਪਲੀਜ਼ ਧਿਆਨ ਨਾਲ ਸੁਣਿਓ, ਇਸ ਕਰਕੇ ਨੀ ਮੈਂ ਧਿਆਨ ਨਾਲ ਸੁਣ, ਪਤਾ ਨੀ ਤੁਹਾਨੂੰ, ਥੋੜੀ ਜਿਹੀ ਇੱਕ ਬੇਨਤੀ ਇਹ ਚ ਬੜੀ ਵੱਡੀ ਰਮਜ ਗੁਰੂ ਅੰਗਦ ਸਾਹਿਬ ਨੇ ਪਾ ਦਿੱਤੀ। ਹਉਮੈ ਦੀਰਘ ਰੋਗ ਹੈ ਦਾਰੂ ਪੀਸ ਮਾਏ, ਕਿਰਪਾ ਕਰੇ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਏ, ਨਾਨਕ ਕਹਿ ਸੁਣੋ ਜਨੋ ਇਤ ਸੰਯਮ ਦੁਖ ਜਾਏ। ਪਹਿਲੀ ਬੇਨਤੀ ਹਉਮੈ ਇਹ ਜਾਤ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਜਾਤ ਦੇ ਬਹੁ ਅਰਥ ਨੇ। ਇੱਕ ਜਾਤ ਦਾ ਅਰਥ ਹੈ ਪਰਵਾਹ, ਜਾਣਾ, ਗੁਜਰੀ ਜਾਤ ਗਵਾਰ ਜਾਂ ਸ਼ੋ ਪਾਏ ਆਪਣਾ, ਤੇਰੀ ਉਮਰ ਲੰਘਦੀ ਪਈ ਉਹ ਮੂਰਖਾ, ਗੁਜਰੀ ਜਾਂਦੀ ਪਈ। ਜਨਮ ਬਿਰਥਾ ਜਾਤ ਰੰਗ ਮਾਇਆ ਕੇ, ਜਾਤ ਦਰ ਤੇ ਪ੍ਰਵਾਹ ਜਾਣਾ। ਇੱਕ ਬਚਨ ਪੜ੍ਹਨੇ, ਮੇਰੀ ਜਾਤ ਕਮੀਨੀ ਪਾਂਤ ਕਮੀਨੀ, ਉੱਥੇ ਜਾਤ ਦਰ ਤੇ ਵਰਨ ਵੰਡ ਵਾਲਾ। ਇੱਕ ਕੀ ਆ ਸ਼ਬਦ ਪੜਿਆ ਜੀ ਨਵਾਂ ਜਾਤ, ਹਉਮੈ ਇਹ ਜਾਤ ਹੈ, ਹਉਮੈ ਕਰਮ ਕਮਾਹੇ, ਹਉਮੈ ਇਹ ਹੀ ਬੰਦਨਾ ਫਿਰ ਫਿਰ ਜੋਨੀ ਪਾਹੇ। ਅਸਲ ਚ ਜਾਤ ਦਾ ਅਰਥ ਨਾ ਇੱਥੇ ਪ੍ਰਵਾਹ ਹੈ, ਨਾ ਜਾਤ ਦਾ ਅਰਥ ਇੱਥੇ ਵਰਨ ਵੰਡ ਹੈ, ਇੱਥੇ ਜਾਤ ਦਾ ਅਰਥ ਹੈ ਜੀਵ ਤਤਵ ਜਿਹੜਾ ਨਾਲ ਪੈਦਾ ਹੋਇਆ। ਹਉਮੈ ਇਹ ਜਾਤ ਹੈ, ਭਲਿਆ ਚੇਤੇ ਰੱਖੀ, ਤੇਰੇ ਜੀਵ ਨੇ ਹਰਕਤ ਤਾਂ ਪੈਦਾ ਕੀਤੀ ਜਦੋਂ ਪਰਮਾਤਮਾ ਨੇ ਸ੍ਰਿਸ਼ਟੀ ਬਣਾਉਣ ਲੱਗਿਆ ਤੇਰੇ ਨਾਲ ਹਉਮੈ ਪਾ ਦਿੱਤੀ ਹੈ। ਇਹਨੂੰ ਫਿਰ ਸੁਣਿਓ, ਅਸੀਂ ਹਉਮਾ ਆਪ ਥੋੜਾ ਲਈਏ ਜੀ, ਧੱਕੇ ਖਾਣੇ ਫਿਰਨੇ ਹਉਮੈ ਚ, ਹਉਮੈ ਅਸੀਂ ਕ੍ਰੀਏਟ ਨਹੀਂ ਕੀਤੀ ਝੂਠ ਜੇ। ਗੁਰਬਾਣੀ ਕਹਿੰਦੀ ਹਉਮੈ ਰੋਗ ਮਾਨੁਖੋ, ਇਹ ਰੱਬ ਨੇ ਦਿੱਤਾ ਹੈ ਵਿਚਾਰੇ ਲੀਨਾ ਥੋੜਾ, ਜੀਨਾ ਇਹਨੂੰ ਦਿੱਤਾ ਕਿਉਂਕਿ ਤੇਰਾ ਵਿਕਾਸ ਤਾਂ ਹੋਣਾ। ਸ਼ੁੱਧ ਹਉਮੈ ਵੀ ਤੇ ਮਲੀਨ ਹਉਮੈ ਵੀ, ਹਉਮੈ ਇਹ ਜਾਤ ਹੈ ਹਉਮੈ ਕਰਮ ਕਮਾਹੇ। ਜਿਸ ਦਿਨ ਜੀਵ ਤਤਵ ਪੈਦਾ ਹੋਇਆ, ਜੀਵ ਬਣਿਆ ਪਰਮਾਤਮਾ ਨੇ ਨਾਲ ਹਉਮੈ ਬਣਾ ਦਿੱਤੀ, ਜੇ ਹੋਂਦ ਨਾ ਹੁੰਦੀ ਹਉਮੈ ਨਾ ਹੁੰਦੀ ਤੇ ਕਰਮ ਨਹੀਂ ਸੀ ਹੋਣਾ। ਕਰਮ ਵਾਸਤੇ ਹਉਮੈ ਚਾਹੀਦੀ, फिर सुनियो, हुण तो बिना कर्म की है। यही कारण मेरी आत्मा भी अध्यात्मक कर्म च तां पहुंचेगी जे खौ होवेगी, जे मेरे शरीर की खोद नहीं ते आत्मा कली कि सबर कर देगी। ये जीव तत्व नलाई है, खौ में एखा जातक है, खौ में कर्म कमाहे, खौ में यही बंधना, यही कर्म जेड़े ने फिर बंधन बन गए, फिर जोनी आए। महाराज कहते खौ में कितो उपजे, ये कितो पैदा हुई, कित संयम में जाए, कितों पैदा हुई, किमें जाएगी? ते महाराज कहते बंदे ने नहीं पैदा की, खौ में एहो हुक्म है, ये हुक्म विच पैदा हुई है, ये निर्मल हुक्म चो निकली है। सुनो मेरी बेनती, खौ में ए हुक्म है, पै किरत फिराए, ए किरत ही ता कर सकदा जी जे हुक्म विच खौ में आउंदी। हुण असी कर्मां नाल होमे नूं मिटाना चाहने, हां साई होणगे जिथों निकली ओदे राही मिटेगी। सुनो खौ में ए हुक्म है, खौ में हुक्म विचों निकली है। जिस दिन बंदे नूं हुक्म दी समझ पैगी, चेते रखियो उस दिन खौ में जाएगी। नानक हुक्म है जे बुझे हुमें कहे ना कोई, हुक्म की है। थोड़ी जी फिर एक हुक्म दा ऑर्डर मैं पिछले साल भी कहा सी, ये जेड़ा गुरमत दा हुक्म दा कॉन्सेप्ट है ना, ये इस्लाम वाला नहीं, गुरमत दे हुक्म दा कॉन्सेप्ट बड़ा नवेकला है। शायद पिछले साल कहा सी, आप जी मान लो इंडिया चले, उदाहरण है तुहाडे कोल बंदे बिजनेस तुहाडा काम करन वाले बड़े है, तुसी मीटिंग करके कह जांदे हो भी इन्ने दिन आउना नहीं, एक काम तुसी सारिया करना है, ऑर्डर है ना, हुक्म दे दिता। आप जी गैर हाजिर हो जोगे पर हुक्म चलेगा, चलेगा ना, मेरा तुहाडा शरीर चला जाएगा, हुक्म फिर भी चलेगा। पर वाहगुरु का हुक्म इस तरह नहीं कि परमात्मा ने हुक्म दिता आप सतमे आसमान से चला गया, जिथे हुक्म वरतदा उथे नाल हुक्म ही हुंदा है, क्योंकि ओदी खून तो बिना हुक्म अगे जा ही नहीं सकता। इस्लाम कहिंदा उन्हें क्या कुन बकुन बन गया आप सतमे महाराज कहिंदे नहीं, हुक्म ते हुक्मी दोनों कठे रहिंदे आ, नाम ते नामी दोनों कठे रहिंदे आ, सूरज ते सूरज दी किरण कठी रहिंदी है। यूं कह लो किरण हुक्म है ते सूरज हुक्मी है, कि हुक्मी हुक्म तो वक हो सकता है? महाराज कह रहे हुक्म चो पैदा हुए, हुक्म चो निकली है। हम में यह जातक है, हम में कर्म कमाए, हम में यही वंदना फिर जोनी पाए, हम में कितो उपजे कित संयम ए जाए, हम में ए हुक्म है पया किरत फिरा है। महाराज कहने ये भी दसो ए जाएगी किमें, हम में दीर्घ रोग है प्यारो बड़ा लम्मा जी। मैनु याद है परवाना साहब एक बारी कथा करदे कहंदे सन, बंदा जेड़ी मर्जी बीमारी लगी हो भैड़ी तो भैड़ी, जदों मर जाएगा बीमारी तो खेड़ा छुप जांदा। असीं भी कई बारी आतुर हो जांदे आं दुख देख के, रब्बा हुण तैनु चौकी लै समेट लै, कैंसर होवे भैड़ी तो भैड़ी बीमारी, जदों बंदा मरेगा असीं चुपीते कहिंदे चलो बेचारा छुट गया। पर प्यारियो ये एडी भैड़ी बीमारी जे सच होवे कि बंदा मर भी जाए, ये कटाणु अगले जन्म फिर तुर पैंदे आ, हुमे ते अगले जन्म फिर, क्योंकि ये करके किरत चलनी है ना, इन्हें गेड़ा इन्हें देना, ये एनर्जी ना रहेगी है, लम्मा है पर ला इलाज नहीं, ये दी दवाई है हुमे दी। पर एक शब्द क्या गुरमुखो, हंकारी बंदे का इलाज हो सकता है, निंदक बंदे का इलाज कोई नहीं। शब्द औखद कीर्तन निंदक का, कहना तेरी दवाई कोई नहीं, संत का दुख याद बीज से टूट जाए, तेरा तेरी दवाई कोई नहीं बननी। हाँ संत कृपाल कृपा जे करे, नानक संत संग, जिदी कीती निंदा तो माफी मांग ला, बख्श दे कर सकना नहीं तो रब ने नहीं। हुण हमने दीर्घ रोग है दारू पी किस माहे, हुण इस व्यर्थ कई ने शरीर किते नहीं, हमें एक बड़ी वड्डी एनर्जी है। मैं उस दिन भी कहा थी कि सच एवे बंदे दी बॉडी नु एक निंदिया ते खौमे एडी वड्डी एनर्जी है, जिथे कैप्सूल भी ताकत दा इंजेक्शन भी काम नहीं करदा। मैं उस दिन कहा मिनिस्टर भी बंदा बीमार हो बे ना, डॉक्टर कह दे हौली हौली बोलियां ऐसा ऐसा तू तेरी गल शुरू हो जाएगी, गला तेरा काम नहीं करदा। मैं कहो दे विरोधी दी निंदिया करो, बंदा चौंकड़ा मार के गला करन लग पैंदा, क्योंकि वो एनर्जी है ना जी। ਹੁਣ ਇਸ ਮਾਹੀ ਹੋਮੇ ਵਿਚ ਬੜੀ ਵੱਡੀ ਤਾਕਤ ਹੈ। ਜੇ ਤੂੰ ਹੋਮੇ ਨੂੰ ਮੈਂ ਦੀ ਥਾਂ ਤੂੰ ਵਿਚ ਕਨਵਰਟ ਕਰ ਜਾਏ, ਜੇ ਹੋਮੇ ਨੂੰ ਆਪਣਾ ਦੀ ਥਾਂ ਸ਼ੁਕਰਾਨੇ ਵਿਚ ਲੈ ਜਾਏ, ਜੇ ਹੋਮੇ ਨੂੰ ਤੂੰ ਆਪਣੀ ਹੋਂਦ ਦੀ ਥਾਂ ਰੱਬ ਦੀ ਹੋਂਦ ਵਿਚ ਮਿਲਾ ਦੇ, ਇਹ ਐਨਰਜੀ ਤੈਨੂੰ ਇੱਕ ਦਿਨ ਭਗਵਾਨ ਦੇ ਵਿਚ ਮਿਲਾ ਦੇਵੇ। ਬੜੀ ਵੱਡੀ ਤਾਕਤ ਹੈ ਹੋਮੇ ਚ। ਹੋਮੇ ਦੀਰਘ ਰੋਗ ਹੈ, ਦਾਰੂ ਪੀਤ ਮਾਹੇ, ਕਿਰਪਾ ਕਰੇ ਜੇ ਆਪਣੀ ਤਾਂ ਗੁਰਕਾ ਸ਼ਬਦ ਕਮਾਏ। ਨਾਨਕ ਕਹਿ ਸੁਣੋ ਜਨੋ, ਭਲੇ ਪੁਰਸ਼ੋ ਸੁਣੋ, ਇਤ ਸੰਯਮ ਦੁਖ ਜਾਏ। ਇਤ ਸੰਯਮ ਕੀ? ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਧਿਆਇ। ਆ ਦਾਰੂ ਵਰਤੀ, ਮਹਾਰਾਜ ਕਹਿੰਦੇ ਆ ਜੇ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ, ਕਰਤਾ ਨੀ ਬਣਨਾ। ਬਸ ਯਾਦ ਰੱਖਿਓ ਮੇਰੀ ਬੇਨਤੀ ਹੈ, ਜਿੱਥੇ ਕਰਤਾ ਬਣਾਂਗੇ ਉੱਥੇ ਮਰਾਂਗੇ, ਜਿੱਥੇ ਕਰਤੇ ਦੇ ਸ਼ੁਕਰ ਜੁੜਾਂਗੇ ਕਿਰਤ ਬਣਾਂਗੇ ਤੇ ਖੁਸ਼ ਰਹਾਂਗੇ। ਹਰਨਾਕਸ਼ ਕਰਤਾ ਬਣਿਆ ਮਰਿਆ, ਰਾਵਣ ਕਰਤਾ ਬਣਿਆ ਮਰਿਆ। ਜਿੱਥੇ ਕਰਤਾਪਨ ਆਏਗਾ, ਜਿੱਥੇ ਇਹ ਆਏਗਾ ਹਮ ਕੀਆ ਹਮ ਕਰਾਂਗੇ, ਹਮ ਮੂਰ ਗਵਾਰ, ਕਰਨ ਵਾਲਾ ਵਿਸਰਿਆ ਦੂਜੇ ਭਾਏ ਪਿਆਰ। ਪਰ ਗੁਰਮੁਖ ਕਹਿੰਦਾ ਨਾ ਹਮ ਕੀਆ ਕਰਤਾ ਨੀ ਬਣਨਾ, ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸ਼ਰੀਰ ਕਿਆ ਜਾਨੂ ਕਿਸ਼ਾਰ ਕੀਆ ਭਇਓ ਕਬੀਰ। ਕਹਿੰਦਾ ਮੈਨੂੰ ਤੇ ਪਤਾ ਹੀ, ਉਹਨੂੰ ਪੁੱਛ ਜਿਹੜਾ ਜੈ ਜੈਕਾਰ ਕਰਾਉਂਦਾ ਪਿਆ, ਆਪਣਾ ਤਾਂ ਜ਼ਿਕਰ ਹੀ ਨਹੀਂ ਕਰਦੇ। ਜਬ ਲਗ ਮੇਰੀ ਮੇਰੀ ਕਰੇ ਕਰਤਾ ਹੈ ਨਾ, ਤਬ ਲਗ ਕਾਜ ਇੱਕ ਦਿਨ ਨਹੀਂ ਕਰੇ, ਜਾਂ ਮੇਰੀ ਮੇਰੀ ਮਿਟ ਜਾਏ ਕਾਜ ਸਵਾਰੇ ਹੈ। ਜੱਜਾ ਜਾਣੇ ਹੋਂ ਕਿਛ ਹੂਆ, ਬਾਂਧਿਓ ਜੋ ਨਲਨੀ ਭਰਮ ਸੂਆ, ਜੋ ਜਾਣੇ ਉਹ ਭਗਤ ਗਿਆਨੀ, ਆਗੈ ਠਾਕੁਰ ਤਿਲ ਨੀ ਮਾਨੀ, ਜੋ ਜਾਣੇ ਹੋ ਕਥ ਨੀ ਕਰਤਾ, ਵਿਆਪਾਰੀ ਬਸਦਾ ਜਿਉਂ ਫਿਰਤਾ, ਸਾਧ ਸੰਗ ਜੇ ਹੋਮੈ ਮਾਰੀ ਨਾਨਕ ਤਾਂ ਕੋ ਮਿਲੇ ਮਰਾਰੀ, ਜੇ ਪ੍ਰਾਣੀ ਹੋਮੈ ਤਜੀ ਕਰਤਾ ਨਾ ਬਣ। ਬੜਾ ਸੋਖੀ ਸੱਚੀ ਲੈ, ਮਾਲਕ ਬਣ ਜਿਨਾ ਨੌਕਰ ਬਣ ਦੇਖੇ ਤਿੰਨਾ ਕਿਸੇ ਚਾਹੀ ਨੀ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜੇ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ, ਵਾਹਿਗੁਰੂ ਨੂੰ ਕਰਤਾ ਪਛਾਣ ਕੇ, ਪਰਮਾਤਮਾ ਨੂੰ ਕਰਤਾ ਪਛਾਣ ਕੇ, ਮੈਂ ਕੁਛ ਨੀ ਕੀਤਾ। ਇਹ ਕਾਰਨ ਕਿ ਗੁਰਮਤ ਦੇਖੋ ਜਦੋਂ ਸ਼ਿਖਰ ਤੇ ਪਹੁੰਚੀ ਤੂੰ ਤੂੰ ਨਿਕਲਦਾ। ਮਹਾਰਾਜ ਕਹਿੰਦੇ ਆ ਮੇਰਾ ਮੁਝ ਮੈਂ ਕਰਤਾ ਤੂੰ ਹੈ ਨਾ, ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਮੈਂ ਚਮਕੌਰ ਸਾਹਿਬ ਕਥਾ ਕਰਦਾ ਇੱਕ ਵਾਰ, ਅੱਲਾ ਯਾਰ ਖਾਂ ਜੋਗੀ ਦਾ ਇਹ ਸ਼ੇਰ ਕੋਟ ਕੀਤਾ ਸੀ। ਮਹਾਰਾਜ ਕਹਿੰਦੇ ਆ ਕਿ ਵਾਹਿਗੁਰੂ ਜੀ ਮੈਂ ਤੇਰਾ ਹਾਂ, ਮੇਰੇ ਬੱਚੇ ਵੀ ਤੇਰੇ ਨੇ, ਰਹਿਣਗੇ ਵੀ ਤੇਰੇ, ਬਸ ਇੱਕ ਕਿਰਪਾ ਕਰੀ ਸਾਰੀ ਜ਼ਿੰਦਗੀ ਤੇਰਾ ਸ਼ੁਕਰ ਕਰਦਾ ਰਹਾਂ, ਮੇਰੀ ਜ਼ਬਾਨ ਤੇ ਕਦੀ ਸ਼ਿਕਵਾ ਨਾ ਆਵੇ। ਹੋਮੇ ਵਾਲਾ ਸ਼ਿਕਵੇ ਦਿੰਦਾ ਹੈ, ਹੋਮੇ ਤੋਂ ਰਹਿਤ ਸ਼ੁਕਰਾਨਾ ਕਰਦਾ ਹੈ। ਕੁਛ ਲੇਟ ਗਏ ਖਾਕ ਤੇ ਦੀ ਪੋਸ਼ ਵਿਛਾ ਕਰ, ਪਹਿਰਾ ਦੇਣੇ ਲੱਗੇ ਕੋਈ ਤਲਵਾਰ ਉਠਾ ਕਰ, ਗੋਬਿੰਦ ਦੀ ਸ਼ਬ ਬਾਸ ਹੋਵੇ ਖੈਮੇ ਮੇ ਜਾ ਕਰ, ਦੇਖਾ ਤੋ ਵਹਾਂ ਬੈਠੇ ਹੈ ਗਰਦਨ ਕੋ ਝੁਕਾ ਕਰ, ਵਾਹਿਗੁਰੂ 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 ਹੈ ਮੂੰਹ ਤੇ ਨਿਕਲਤਾ, ਹੈ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੈ ਮੂੰਹ ਤੇ ਨਿਕਲਤਾ। ਜਬ ਡੇਢ ਗੜੀ ਰਾਤ ਗੁਜਰੀ ਜ਼ਿਕਰੇ ਖੁਦਾ ਮੇ, ਖੈਮੇ ਤੇ ਨਿਕਲ ਆਏ ਸਰਕਾਰ ਹਵਾ ਮੇ, ਕਦਮੋ ਸੇ ਟਹਿਲਤੇ ਥੇ ਮਗਰ ਦਿਲ ਥਾ ਦੁਆ ਮੇ, ਬੋਲੇ ਐ ਖੁਦਾਵੰਦ ਖੁਸ਼ ਹੂੰ ਤੇਰੀ ਰਜ਼ਾ ਮੇ, ਕਰਤਾਰ ਸੇ ਕਹਤੇ ਥੇ ਗੋਇਆ ਰੂਬਰੂ ਹੋਕਰ, ਕਲ ਜਾਊਂਗਾ ਮੈਂ ਚਮਕੌਰ ਸੇ ਸੁਰਖਰੂ ਹੋਕਰ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਮੈਂ ਤੇਰਾ ਹੂੰ ਮੇਰੇ ਬੱਚੇ ਵੀ ਤੇਰੇ ਹੈ ਮੌਲਾ, ਹੇ ਤੇਰੇ ਹੈ ਤੇਰੇ ਰਹੇਗੇ ਤੇਰੇ ਦਾਤਾ, ਜਿਸ ਹਾਲ ਮੇ ਰੱਖੇ ਹੋਈ ਹਾਲ ਹੈ ਰੱਚਾ, ਜੁਜ ਸ਼ੁਕਰ ਕੇ ਆਨੇ ਕਾ ਜ਼ੁਬਾਂ ਪਰ ਨਹੀਂ ਸ਼ੁਕਰ। ਬਸ ਚੇਤੇ ਰੱਖਿਓ ਜਦੋਂ ਕਰਤਾਪਨ ਮਰ ਜਾਏਗਾ ਨਾ, ਉਦੋਂ ਰੱਬ ਸਿਰ ਤੇ ਖਲੋਵੇਗਾ। ਇਹ ਜ਼ਿੰਦਗੀ ਚ ਪੱਕੀ ਗੱਲ ਬਣ ਲਈ ਅਸੀਂ ਪੱਲੇ, ਮੈਂ ਵੀ ਤੇ ਆਪ ਜੀ ਵੀ, ਕਰਤੇ ਨੀ ਜ਼ਿੰਦਗੀ ਚ ਬਣਨਾ, ਕਰਤਾ ਸਿਰਫ ਅਕਾਲ ਪੁਰਖ ਹੈ। ਜਿਹੜਾ ਕਰਤਾ ਬਣਦਾ ਹੈ ਉਹ ਹੋਮੇ ਗਰਚਿਆ ਹੁੰਦਾ ਹੈ। ਮਹਾਰਾਜ ਕਹਿੰਦੇ ਜੇ ਪ੍ਰਾਣੀ ਹੋਮੈ ਤਜੀ ਕਰਤਾ ਰਾਮ ਪਛਾਣ, ਕਉ ਨਾਨਕ ਵੋ ਮੁਕਤ ਨਾਰ, ਉਹ ਬੰਧਨਾ ਤੋਂ ਮੁਕਤ ਹੈ ਇਹ ਮਨ ਸਾਚੀ ਮਾਨ। ਅਗਲਾ ਬਚਨ
ਭੈ ਨਾਥਨ ਦੁਰਮਤ ਹਰਨ ਕਲ ਮੈਂ ਹਰ ਕੋ ਨਾਮ ਨਿਤ ਦਿਨ ਜੋ ਨਾਨਕ ਭਜੈ ਸਭ ਲਖੋ ਹੈ ਇਹ ਕਾਮ ਇਹਦੀ ਵਿਚਾਰ ਕੱਲ ਨੂੰ ਆਪਾਂ ਸ਼ੁਰੂ ਕਰ ਲਾਂਗੇ। ਆਪ ਸੰਗਤ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਅੱਜ ਜ਼ਿਆਦਾ ਟਾਈਮ ਪ੍ਰੀਖਿਆ ਸੀ ਕਿ ਪਰਮਾਤਮਾ ਨੂੰ ਜਪਾਂਗੇ ਵਾਹਿਗੁਰੂ ਤਰਸ ਕਰੇ ਭੈ ਉਹਦਾ ਭੈ ਸਾਰੇ ਭੈ ਖਾ ਜਾਏਗਾ ਉਹਦਾ ਭੈ ਹਰ ਤਰ੍ਹਾਂ ਦੇ ਭੋਗ ਭੈ ਤੋਂ ਮੁਕਤ ਕਰ ਦਿੰਦਾ। ਆਪ ਸਭ ਦਾ ਬਹੁਤ ਬਹੁਤ ਧੰਨਵਾਦ।